ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾ ਗਈ ਬਹੁੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ ਗਈ ਬਹੁੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ ਹਰ ਜੀਓ ਨਿਮਾਣਿਆ ਤੂੰ ਮਾਣ ਨਚੀਜਿਆ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਨ ਹਰ ਜੀਓ ਨਿਮਾਣਿਆ ਤੂੰ ਮਾਣ ਨਚੀਜਿਆ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਨ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਚਰਨ ਸ਼ਰਨ ਵੇ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਸਤਿਗੁਰਾਂ ਨੇ ਅੰਮ੍ਰਿਤ ਵੇਲੇ ਤਰੁੱਟ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਅਤੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਜੋ ਆਪ ਜੀ ਦੇਸ਼ ਵਿਦੇਸ਼ ਵਿੱਚ ਅਤੇ ਦੀਵਾਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਿਤਾ ਪ੍ਰਤੀ ਜੁੜ ਬੈਠ ਕੇ ਸਰਵਣ ਕਰ ਰਹੇ ਹੋ, ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਮਿੱਠ ਬੋਲੜੇ, ਸਭਨਾਂ ਦੇ ਸਾਜਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸੋਰਠ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 624 ਅਤੇ 625 ਤੇ ਸ਼ੋਭਨੀਕ ਹਨ। ਗਰੀਬ ਨਵਾਜ ਜੀ ਨੇ ਇਨ੍ਹਾਂ ਪਾਵਨ ਪਵਿੱਤਰ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਮਨੁੱਖਤਾ ਦੇ ਪ੍ਰਤੀ ਜੋ ਪਰਿਪੂਰਨ ਪਰਮੇਸ਼ਰ ਦੇ ਪਾਰੋਪਕਾਰ ਹਨ ਉਨ੍ਹਾਂ ਦਾ ਜ਼ਿਕਰ ਕੀਤਾ ਕਿ ਜਿੱਥੇ ਉਹ ਪਰਮਾਤਮਾ ਸਾਡੀ ਚਲੀ ਗਈ ਆਤਮਕ ਅਵਸਥਾ ਨੂੰ ਮੋੜ ਕੇ ਵਾਪਸ ਲਿਆਉਣ ਵਾਲਾ ਹੈ, ਉੱਥੇ ਉਹ ਸਾਨੂੰ ਬੰਧਨਾਂ ਤੋਂ, ਵਿਕਾਰਾਂ ਦੀ ਕੈਦ ਤੋਂ ਛਡਾਉਣ ਵਾਲਾ ਹੈ। ਉਹਦਾ ਏਡਾ ਵੱਡਾ ਆਕਾਰ ਹੈ ਕਿ ਕਿਸੇ ਵੀ ਆਕਾਰ ਨਾਲ ਉਹਨੂੰ ਤਸ਼ਬੀਹ ਨਹੀਂ ਦਿੱਤੀ ਜਾ ਸਕਦੀ। ਇਸ ਕਰਕੇ ਉਹ ਨਿਰੰਕਾਰ ਭਾਵ ਆਕਾਰ ਰਹਿਤ ਹਸਤੀ ਹੈ, ਭਾਵ ਉਹਦਾ ਏਡਾ ਵੱਡਾ ਆਕਾਰ ਕਿ ਕਿਸੇ ਵੀ ਆਕਾਰ ਨਾਲ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਏਡਾ ਕੁ ਹੈ ਜਾਂ ਇਸ ਵਰਗਾ ਹੈ। ਫਿਰ ਉਹ ਦੁਖਦਾਰੀ ਹੈ, ਦੁੱਖਾਂ ਦੇ ਵਿੱਚ ਦਾਰੀ ਕਰਨ ਵਾਲਾ ਭਾਵ ਢਾਰਸ ਦੇਣ ਵਾਲਾ ਧਰਵਾਸ ਆਸਰਾ ਦੇਣ ਵਾਲਾ ਹੈ। ਐਸਾ ਪ੍ਰਭੂ ਜਿਹਦੇ ਅੱਗੇ ਜੋਦੜੀ ਕਰਨੀ ਬਣਦੀ ਹੈ, ਇਹ ਮਾਲਕ ਸਾਡੇ ਨਾ ਚੰਗੇ ਕਰਮ ਨੇ ਨਾ ਸਾਡੇ ਕੋਲ ਕੋਈ ਧਰਮ ਹੈ, ਅਸੀਂ ਜੀਵ ਸਗੋਂ ਲੋਭੀ ਹਾਂ, ਮਾਇਆ ਦੇ ਪ੍ਰਭਾਵ ਹੇਠ ਜੀਵਨ ਅਸੀਂ ਬਤੀਤ ਕਰ ਰਹੇ ਹਾਂ, ਪਰ ਜਦੋਂ ਅਸੀਂ ਤੁਹਾਡੇ ਸੇਵਕ ਬਣ ਕੇ ਤੁਹਾਡੀ ਬੰਦਗੀ ਕਰਦੇ ਹਾਂ, ਸਾਡਾ ਨਾਮ ਤੁਹਾਡਾ ਭਗਤ ਪੈ ਜਾਂਦਾ ਹੈ, ਤੇ ਫਿਰ ਸਾਡੀ ਲਾਜ ਹੇ ਮਾਲਕ ਤੁਸੀਂ ਰੱਖਦੇ ਹੋ, ਕਿਉਂਕਿ ਇਹ ਪੈਜ ਸੇਵਕ ਦੀ ਨਹੀਂ, ਇਹ ਤੁਹਾਡੀ ਆਪਣੀ ਹੈ। ਉੱਥੇ ਗਰੀਬ ਨਵਾਜ ਨੇ ਰਹਾਉ ਵਾਲੇ ਬੰਦ ਵਿੱਚ ਜ਼ਿਕਰ ਕੀਤਾ ਹੈ ਕਿ ਪ੍ਰਭੂ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ, ਜਿਹੜੇ ਨਤੀਜੇ ਨੇ ਭਾਵ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਸੀ, ਨਕਾਰੇ ਹੋਏ ਸਨ, ਜਿਹੜੇ ਕਿਸੇ ਲੇਖੇ ਵਿੱਚ ਨਹੀਂ ਸਨ, ਉਹਨਾਂ ਨੂੰ ਪਰਮਾਤਮਾ ਚੀਜ਼ ਬਣਾ ਦਿੰਦਾ ਹੈ, ਭਾਵ ਸ੍ਰੇਸ਼ਟ ਕਰ ਦਿੰਦਾ ਹੈ, ਉਹ ਬੜੇ ਪ੍ਰਸਿੱਧ ਹੋ ਜਾਂਦੇ ਨੇ, ਬੜੇ ਦਾਨੇ ਪਤਵੰਤੇ, ਬੜੀ ਉੱਚੀ ਆਤਮਕ ਅਵਸਥਾ ਦੀ ਉਧਾਰਨੀ ਬਣ ਕੇ ਪ੍ਰਭੂ ਵੱਲੋਂ ਉਹਨਾਂ ਨੂੰ ਆਦਰਯੋਗ ਬਣਾ ਦਿੱਤਾ ਜਾਂਦਾ ਹੈ। ਦੁਨਿਆਵੀ ਤੌਰ ਤੇ ਅਸੀਂ ਵੇਖਦੇ ਹਾਂ ਕਿ ਲੋਕ ਉਹਨਾਂ ਨੂੰ ਮਾਣ ਦਿੰਦੇ ਨੇ ਜਿਹੜੇ ਮਾਣ ਮੱਤੇ ਹੋਣ, ਨਿਮਾਣਿਆਂ ਨੂੰ ਕੋਈ ਮਾਣ ਨਹੀਂ ਦਿੰਦਾ। ਜੇ ਕਿਸੇ ਕੋਲ ਕੋਈ ਮਾਣ ਹੋਵੇ ਤੇ ਲੋਕ ਚਾਪਲੂਸੀ ਵੀ ਉਹਦੀ ਕਰਦੇ ਨੇ, ਉਹਦੇ ਬਾਰੇ ਵਧਾ ਚੜਾ ਕੇ ਉਹਦੇ ਗੁਣਾਂ ਨੂੰ ਬਿਆਨ ਕੀਤਾ ਜਾਂਦਾ। ਜਿਹੜੇ ਧਨਵਾਨ ਹੁੰਦੇ ਨੇ, ਉੱਚੀ ਕੁੱਲ ਵਾਲੇ ਹੁੰਦੇ ਨੇ, ਲੋਕ ਉਹਨਾਂ ਨੂੰ ਮਾਣ ਦਿੰਦੇ ਨੇ, ਅਮੀਰਾਂ ਨੂੰ ਹੀ ਅਮੀਰ ਕਰਦੇ ਨੇ। ਪਰ ਪ੍ਰਭੂ ਦਾ ਇਹ ਸੁਭਾਅ ਹੈ ਕਿ ਜਿਨ੍ਹਾਂ ਨੂੰ ਕੋਈ ਮਾਣ ਨਹੀਂ ਦਿੰਦਾ, ਜਿਹੜੇ ਆਪਣੇ ਆਪ ਨੂੰ ਬਹੁਤ ਗਰੀਬ ਸਮਝਦੇ ਹੋਣ, ਜਿਨ੍ਹਾਂ ਨੇ ਆਪਣੇ ਆਪ ਨੂੰ ਬਹੁਤ ਨਤੀਜੇ ਭਾਵ ਨੀਵੇਂ ਸਮਝਿਆ ਹੋਵੇ, ਮਾਲਕ ਉਹਨਾਂ ਨੂੰ ਮਾਣ ਦਿੰਦਾ। ਇਸੇ ਲਈ ਭਗਤ ਰਵਿਦਾਸ ਜੀ ਨੇ ਜਦੋਂ ਇਹ ਮਾਣ ਪ੍ਰਾਪਤ ਕੀਤਾ ਤੇ ਉਹਨਾਂ ਦੇ ਹਿਰਦੇ ਵਿੱਚੋਂ ਇਹ ਬਚਨ ਉਚਾਰਨ ਹੋਏ, ਐਸੀ ਲਾਲ ਤੁਝ ਬਿਨ ਕੌਣ ਕਰੇ, ਹੇ ਮੇਰੇ ਸੋਹਣੇ ਲਾਲ, ਹੇ ਮੇਰੇ ਪ੍ਰਮਾਤਮਾ, ਤੇਰੇ ਤੋਂ ਬਿਨਾਂ ਇਹ ਜਿਹੜਾ ਆਦਰ ਮੈਨੂੰ ਮਿਲਿਆ ਹੈ, ਜਿਹੜੀ ਪ੍ਰਸਿੱਧੀ ਮੈਨੂੰ ਮਿਲੀ ਹੈ ਭਗਤ ਰੂਪ ਵਿੱਚ, ਤੇਰੇ ਤੋਂ ਬਿਨਾਂ ਇਹ ਕੌਣ ਦੇ ਸਕਦਾ। ਕੋਈ ਰਾਜਾ ਮਹਾਰਾਜਾ, ਕੋਈ ਅਮੀਰ, ਕੋਈ ਸਿਕਦਾਰ ਚੌਧਰੀ, ਇਹ ਮਾਣ ਮੈਨੂੰ ਉਹਨਾਂ ਤੋਂ ਨਹੀਂ ਮਿਲ ਸਕਦਾ। ਗਰੀਬ ਨਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ, ਕਿਉਂਕਿ ਜਿਹੜਾ ਮੇਰਾ ਗੁਸਾਈ ਪਰਮਾਤਮਾ ਹੈ ਉਹ ਗਰੀਬ ਨਿਵਾਜ ਹੈ, ਅਮੀਰ ਨਵਾਜ ਨਹੀਂ। ਕਿ ਜਿਹੜੇ ਅਮੀਰ ਹੋ ਕੇ ਵੀ ਹਿਰਦੇ ਵਿੱਚ ਗਰੀਬੀ ਭਾਵ ਨਿਮਰਤਾ ਰੱਖਦੇ ਨੇ, ਰਾਏ ਬੁਲਾਰ ਵਰਗੇ, ਰਾਜੇ ਸ਼ਿਵਨਾਭ ਵਰਗੇ, ਅਸਾਮ ਦੇ ਰਾਜੇ ਰਤਨ ਰਾਏ ਵਰਗੇ, ਉਹਨਾਂ ਨੂੰ ਵੀ ਸਤਿਗੁਰੂ ਮਾਣ ਬਖਸ਼ਿਸ਼ ਕਰਦੇ ਨੇ। ਗਰੀਬੀ ਦਾ ਅਰਥ ਭੁੱਖਮਰੀ, ਕੋਈ ਆਲਸ, ਕੋਈ ਦਲਿੱਦਰ ਨਹੀਂ। ਗਰੀਬੀ ਦਾ ਮਤਲਬ ਹੈ ਕਿ ਸਭ ਕੁਝ ਹੁੰਦਿਆਂ ਸੁਣਦਿਆਂ ਕਹਿਣਾ ਹੈ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਤੇਰਾ ਤੇਰਾ ਕਹਿ ਕੇ ਜਦੋਂ ਪੂਰਾ ਤੋਲਿਆ, ਭੁੱਖਿਆਂ ਨੂੰ ਵੀ ਰਜਾ ਦਿੱਤਾ ਤੇ ਮੋਦੀ ਖਾਨੇ ਵਿੱਚ ਵੀ ਕੋਈ ਘਾਟਾ ਨਾ ਪੈਣ ਦਿੱਤਾ, ਤੇ ਨਾਲ ਸਮਝਾ ਦਿੱਤਾ, ਜਬ ਲੱਗ ਮੇਰੀ ਮੇਰੀ ਕਰੈ, ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਕਿਉਂਕਿ ਜਿਸ ਨੀਚ ਕੋ ਕਉ ਨਾ ਜਾਣੈ, ਨਾਮ ਜਪਤ ਉਹ ਚੌਂ ਕੁੰਟ ਮਾਨੈ। ਗਰੀਬ ਨਵਾਜ ਨੇ ਐਸੀ ਕਿਰਪਾ ਕੀਤੀ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ, ਮਾਥੇ ਛਤਰ ਧਰੈ। ਉਹ ਮਾਲਕ ਜਦੋਂ ਸੱਚਮੁੱਚ ਆਪਣੀ ਬਖਸ਼ਿਸ਼ ਦਾ ਛਤਰ ਚਲਾ ਦਿੰਦਾ, ਉਹ ਫਿਰ ਨੀਵਿਆਂ ਨੂੰ ਉੱਚਿਆਂ ਕਰਦਾ। ਜਾਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਧਰੈ। ਜਿਹਦੀ ਛੋਤ ਤੋਂ, ਜਿਹਦੀ ਛੋਹ ਤੋਂ ਲੋਕ ਡਰਦੇ ਸਨ ਵੀ ਕਿਤੇ ਇਹਨਾਂ ਦਾ ਪਰਛਾਵਾਂ ਨਾ ਸਾਡੇ ਤੇ ਪੈ ਜਾਵੇ, ਉਹਦੇ ਤੇ ਮਾਲਕ ਕਿਰਪਾ ਕਰਦਾ। ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਮੇਰਾ ਗੋਬਿੰਦ ਪਰਮਾਤਮਾ ਨੀਵਿਆਂ ਨੂੰ ਉੱਚਿਆਂ ਕਰਦਾ ਤੇ ਫਿਰ ਡਰਦਾ ਵੀ ਕਿਸੇ ਤੋਂ ਨਹੀਂ। ਕਿਉਂਕਿ ਅੱਜ ਤੁਸੀਂ ਕਿਸੇ ਪਿੰਡ ਵਿੱਚ ਗਰੀਬ ਦੀ ਗੱਲ ਕਰਦੇ ਹੋ ਤੇ ਤੁਹਾਨੂੰ ਸਰਪੰਚ ਤੋਂ ਹੀ ਡਰ ਆਈ ਜਾਵੇਗਾ ਵੀ ਸਰਪੰਚ ਕਿਤੇ ਗੁੱਸੇ ਨਾ ਹੋ ਜਾਵੇ। ਤੁਸੀਂ ਕਿਤੇ ਸ਼ਹਿਰ ਵਿੱਚ ਕਿਸੇ ਗਰੀਬ ਵਾਲੇ ਪਾਸੇ ਖੜੋ ਜਾਓ ਤੇ ਤੁਹਾਨੂੰ ਇੰਜ ਲੱਗੇਗਾ ਵੀ ਅਮੀਰ ਲੋਕ ਕਿਤੇ ਸਾਡੇ ਨਾਲ ਨਾਰਾਜ਼ ਨਾ ਹੋ ਜਾਣ। ਪਰ ਪਰਮਾਤਮਾ ਜਦੋਂ ਨੀਵਿਆਂ ਵਾਲੇ ਪਾਸੇ ਖੜੋਂਦਾ ਤੇ ਉਹ ਕਿਸੇ ਤੋਂ ਡਰਦਾ ਨਹੀਂ ਹੈ। ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਤੇ ਪ੍ਰਭੂ ਪਿਆਰੇ ਵੀ ਫਿਰ ਕਿਸੇ ਦਾ ਡਰ ਮਨ ਵਿੱਚ ਨਹੀਂ ਰੱਖਦੇ। ਉਹ ਵੀ ਕਦੇ ਭਾਈ ਮਰਦਾਨਾ ਜੀ ਨੂੰ ਨਿਵਾਜਦੇ ਨੇ ਆਪਣਾ ਸਾਥੀ ਬਣਾ ਕੇ, ਭਾਈ ਦਾ ਲਕਬ ਦੇ ਕੇ। ਔਰ ਇੱਥੇ ਤੱਕ ਕਿ ਗੁਰਬਾਣੀ ਵਿੱਚ ਮਰਦਾਨਾ ਸਿਰਲੇਖ ਉਚਾਰਨ ਕਰਕੇ ਬੜਾ ਵੱਡਾ ਮਾਣ ਬਖਸ਼ਿਸ਼ ਕੀਤਾ। ਕਦੇ ਭਾਈ ਲਾਲੋ ਜੀ ਨੂੰ ਜਾ ਕੇ ਨਿਵਾਜਦੇ ਨੇ, ਉਹਦੀ ਕੋਧਰੇ ਦੀ ਰੋਟੀ ਨੂੰ, ਮਲਕ ਭਾਗੋ ਦੀ ਜਿਹੜੀ ਕਈ ਤਰ੍ਹਾਂ ਦੇ ਪਕਵਾਨ ਸਨ ਉਹਨਾਂ ਨਾਲੋਂ ਵੀ ਸ੍ਰੇਸ਼ਟ ਦੱਸਦੇ ਨੇ। ਕਿਉਂਕਿ ਪ੍ਰਭੂ ਤੇ ਪ੍ਰਭੂ ਪਿਆਰੇ ਗਰੀਬ ਨਿਵਾਜ ਹੋਇਆ ਕਰਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਇਹ ਬਖਸ਼ਿਸ਼ਾਂ ਕੀਤੀਆਂ, ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿੰਨਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ, ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਗਰੀਬ ਨਿਵਾਜ ਨੀਵਿਆਂ ਨੂੰ ਉੱਚਿਆਂ ਕਰਦੇ ਨੇ ਤੇ ਫਿਰ ਕਿਸੇ ਦਾ ਡਰ ਜਿਹੜਾ ਹੈ ਉਹ ਆਪਣੇ ਮਨ ਵਿੱਚ ਨਹੀਂ ਰੱਖਦੇ। ਭਗਤ ਰਵਿਦਾਸ ਜੀ ਨੇ ਸਾਨੂੰ ਬੜੇ ਪਿਆਰ ਸਹਿਤ ਸਮਝਾਇਆ ਕਿ ਭਾਈ ਕੇਵਲ ਸਾਡੀ ਗੱਲ ਨਹੀਂ, ਨਾਮ ਦੇਵ ਕਬੀਰ ਤਰਲੋਚਨ ਸਦਨਾ ਸੈਨ ਤਰੇ, ਕਹਿ ਰਵਿਦਾਸ ਸੁਣੋ ਰੇ ਸੰਤੋ, ਹਰ ਜੀਓ ਤੇ ਸਭੈ ਸਰੈ। ਇਹ ਪਰਮਾਤਮਾ ਤੋਂ ਹੀ ਸਾਰ ਆਉਂਦਾ, ਪਰਮਾਤਮਾ ਤੋਂ ਹੀ ਬਾਣ ਆਉਂਦਾ, ਕੋਈ ਹੋਰ ਨਹੀਂ ਹੈ ਵੀ ਉਹ ਕਬੀਰ ਜੀ ਨੂੰ ਉੱਚਿਆਂ ਕਰੇ, ਸਦਨਾ ਜੀ ਨੂੰ ਉੱਚਿਆਂ ਕਰੇ, ਉਹ ਬਿਦਰ ਜੀ ਨੂੰ ਉੱਚਿਆਂ ਕਰਨ। ਇਹ ਪਰਮਾਤਮਾ ਦੀ ਵਡਿਆਈ ਹੈ। ਔਰ ਸਤਿਗੁਰੂ ਜੀ ਦੇ ਬਚਨ ਨੇ, ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਕ ਇੱਕ ਗਾਏ, ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਾਗਾਏ। ਭਗਤ ਰਵਿਦਾਸ ਜੀ ਨੇ ਆਪ ਵੀ ਮੰਨਿਆ, ਮੇਰੀ ਜਾਤ ਕੁੱਟ ਬਾਂਡਲਾ, ਢੋਰ ਢਵੰਤਾ, ਨਿਤੈ ਬਨਾਰਸੀ ਆਸ ਪਾਸਾ, ਅਬ ਬਿਪਰ ਪ੍ਰਧਾਨ ਤੇ ਕਰੈ ਡੰਡੌਤ, ਤੇਰਾ ਨਾਮ ਸ਼ਰਨਾਏ ਰਵਿਦਾਸ ਦਾਸਾ। ਹੇ ਪ੍ਰਭੂ, ਜਦੋਂ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ ਤੇ ਹੁਣ ਮੁਖੀ ਬਿਪਰ ਚਾਰੇ ਵਰਨਾਂ ਦੇ ਲੋਕ ਏਡਾ ਸਤਿਕਾਰ ਇੰਨਾ ਮਾਣ ਦੇ ਰਹੇ ਨੇ ਕਿ ਸਾਡੇ ਹਿਰਦੇ ਵਿੱਚੋਂ ਆਵਾਜ਼ ਆਉਂਦੀ ਹੈ ਕਿ ਇਹ ਮਾਣ ਹੇ ਪ੍ਰਭੂ ਤੇਰੇ ਤੋਂ ਬਿਨਾਂ ਸਾਨੂੰ ਹੋਰ ਕੋਈ ਦਵਾ ਨਹੀਂ ਸਕਦਾ। ਇਸ ਲਈ ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਤੁਸੀਂ ਇਹ ਮਾਣ ਬਖਸ਼ਿਸ਼ ਕਰਨ ਵਾਲੇ ਹੋ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਵੀ ਕੁਝ ਉਦਾਹਰਣਾਂ ਦੇ ਕੇ ਸਮਝਾਇਆ। ਪਹਿਲੀ ਉਦਾਹਰਨ ਉਹਨਾਂ ਦਿੱਤੀ, ਕਹਿਣ ਲੱਗੇ ਜਿਨ੍ਹਾਂ ਨੂੰ ਆਪਾਂ ਪੰਜਾਂ ਤੱਤਾਂ ਦਾ ਗੁਣ ਮੰਨਦੇ ਹਾਂ, ਜਿਵੇਂ ਧਰਤੀ, ਆਕਾਸ਼, ਪਵਨ, ਪਾਣੀ, ਅੱਗ, ਇਹਨਾਂ ਦੇ ਜਿਹੜੇ ਪੰਜ ਗੁਣ ਨੇ ਮਨੁੱਖ ਦੇ ਸਰੀਰ ਵਿੱਚ ਵੀ ਮੌਜੂਦ ਨੇ। ਔਰ ਇਹਨਾਂ ਪੰਜਾਂ ਤੱਤਾਂ ਦੇ ਵਿੱਚੋਂ ਧਰਤੀ ਜਿਹੜੀ ਹੈ ਉਹ ਸਭ ਤੋਂ ਨੀਵੀਂ ਹੈ। ਇਸੇ ਕਰਕੇ ਹੀ ਧਰਤੀ ਤੇ ਹੀ ਸਾਰਾ ਕੁਝ ਪੈਦਾ ਹੁੰਦਾ ਤੇ ਧਰਤੀ ਵਿੱਚ ਹੀ ਸਾਰਾ ਕੁਝ ਸਮਾ ਜਾਂਦਾ। ਸਭ ਤੋਂ ਨੀਵੇਂ ਪੈਰ ਨੇ ਤੇ ਧਰਤੀ ਪੈਰਾਂ ਦੇ ਵੀ ਹੇਠ ਹੈ, ਪਰ ਮਾਲਕ ਨੇ ਇਹ ਵਡਿਆਈ ਧਰਤੀ ਨੂੰ ਦਿੱਤੀ ਹੈ। ਜੈਸੇ ਪੰਚੋਂ ਤੱਤ ਵਿਖੈ ਵਸੁਦਾ ਨਵਨ ਮਨ, ਤਾਂ ਮੈਂ ਉਤਪਤ ਹੋਏ ਸਮਾਤ ਸਭ ਤਾਂ ਹੀ ਮੈਂ। ਧਰਤੀ ਤੇ ਸਾਰਾ ਕੁਝ ਪੈਦਾ ਹੁੰਦਾ, ਧਰਤੀ ਵਿੱਚ ਹੀ ਸਮਾ ਜਾਂਦਾ, ਕਿਉਂਕਿ ਧਰਤੀ ਪੈਰਾਂ ਹੇਠ ਹੈ। ਭੈ ਵਿੱਚ ਧਰਤੀ ਦੱਬੀ ਭਾਰ, ਧਰਤੀ ਨੀਵੀਂ ਹੈ ਤੇ ਧਰਤੀ ਨੂੰ ਏਡੀ ਵਡਿਆਈ ਦਿੱਤੀ ਹੈ। ਜਿਹੜਾ ਸੱਚਮੁੱਚ ਧਰਤੀ ਵਰਗਾ ਸੁਭਾਅ ਬਣਾ ਲੈਂਦਾ, ਆਪਣੇ ਆਪ ਨੂੰ ਨਿਮਾਣਾ ਰੱਖਦਾ, ਤੇ ਸਾਹਿਬ ਦੇ ਬਚਨ ਨੇ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਵਾਏ, ਜਿਉਂ ਧਰਤੀ ਚਰਨ ਤਲੈ ਤੇ ਉਪਰ ਆਵੈ, ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਧਰਤੀ ਸਾਰੀ ਉਮਰ ਮਨੁੱਖ ਦੇ ਪੈਰਾਂ ਹੇਠ ਰਹਿੰਦੀ ਹੈ, ਪਰ ਜਦੋਂ ਮਨੁੱਖ ਸੰਸਾਰ ਤੋਂ ਚਲਾਣਾ ਕਰਨ ਲੱਗਦਾ ਤੇ ਉਦੋਂ ਧਰਤੀ ਉੱਪਰ ਆ ਕੇ ਇਹਦਾ ਪਰਦਾ ਕੱਜਦੀ ਹੈ, ਇਹਨੂੰ ਆਪਣੀ ਕੁੱਖ ਵਿੱਚ ਲੁਕੋ ਕੇ ਮਾਣ ਪ੍ਰਾਪਤ ਕਰਦੀ ਹੈ। ਇਸੇ ਲਈ ਬਾਬਾ ਫਰੀਦ ਜੀ ਨੇ ਸਾਨੂੰ ਸਮਝਾਇਆ ਕਿ ਜੋ ਪੈਰਾਂ ਹੇਠ ਹੈ ਕਿਤੇ ਉਹਨੂੰ ਨੀਵਾਂ ਨਾ ਸਮਝ ਲਈ, ਉਹ ਤੇ ਤੇਰੇ ਤੋਂ ਉੱਚਾ ਹੈ। ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵੰਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਜਿਹਨੂੰ ਜਿਉਂਦਿਆਂ ਜੀ ਤੂੰ ਪੈਰਾਂ ਥੱਲੇ ਰੱਖਿਆ ਹੋਇਆ ਨਾ, ਉਹਨੇ ਮਰਨ ਤੋਂ ਬਾਅਦ ਤੇਰੇ ਉੱਪਰ ਆਣ ਕੇ ਮਾਣ ਪ੍ਰਾਪਤ ਕਰਨਾ। ਤੇ ਭਾਈ ਗੁਰਦਾਸ ਜੀ ਨੇ ਬਚਨ ਕਹੇ ਕਿ ਜਿਵੇਂ ਪੰਜਾਂ ਤੱਤਾਂ ਵਿੱਚੋਂ ਧਰਤੀ ਨੀਵੀਂ ਹੈ ਤੇ ਸਾਰਾ ਮਾਣ ਧਰਤੀ ਨੂੰ ਮਿਲਿਆ, ਧਰਤੀ ਤੇ ਸਭ ਕੁਝ ਪੈਦਾ ਹੁੰਦਾ ਤੇ ਧਰਤੀ ਵਿੱਚ ਹੀ ਸਮਾ ਜਾਂਦਾ। ਦੂਸਰੀ ਉਦਾਹਰਨ ਉਹਨਾਂ ਨੇ ਦੁਨਿਆਵੀ ਤੌਰ ਤੇ ਉਹਨਾਂ ਲੋਕਾਂ ਦੀ ਦਿੱਤੀ ਜਿਹੜੇ ਲੋਕ ਗਹਿਣੇ ਆਦਿਕ ਪਹਿਨਦੇ ਨੇ, ਕਿਉਂਕਿ ਦ੍ਰਿਸ਼ਟਾਂਤ ਦਾ ਕੇਵਲ ਇੱਕ ਪੱਖ ਹੁੰਦਾ। ਕਈ ਚਲਾਕ ਲੋਕ ਦ੍ਰਿਸ਼ਟਾਂਤ ਵਾਲਾ ਪੱਖ ਲੈ ਕੇ ਕਹਿਣਗੇ ਜੀ ਵੇਖੋ ਬਾਣੀ ਵਿੱਚ ਆਹ ਲਿਖਿਆ ਹੋਇਆ। ਗੁਰਬਾਣੀ ਵਿੱਚ ਤਾਂ ਇਹ ਵੀ ਬਚਨ ਕਹੇ ਨੇ ਜਿਹ ਪ੍ਰਸਾਦ ਅਭੁੱਖਨ ਪਹਿਰੀਜੈ, ਜਿਹਦੀ ਕਿਰਪਾ ਨਾਲ ਗਹਿਣੇ ਪਹਿਨਦੇ। ਪਰ ਇੱਥੇ ਗਹਿਣੇ ਪਹਿਨਣ ਜਾਂ ਨਾ ਪਹਿਨਣ ਦੀ ਗੱਲ ਨਹੀਂ, ਇੱਥੇ ਦ੍ਰਿਸ਼ਟਾਂਤ ਹੈ ਵੀ ਜਿਹਦੀ ਕਿਰਪਾ ਨਾਲ ਤੈਨੂੰ ਸਭ ਕੁਝ ਮਿਲਿਆ ਤੂੰ ਉਹਨੂੰ ਸਿਮਰ ਲੱਗਿਆ ਆਲਸ ਕਿਉਂ ਕਰਦੈ। ਪਰ ਅਗਲੀ ਤੁਕ ਨਹੀਂ, ਪਹਿਲੀ ਤੁਕ ਜਿਹੜੀ ਆ ਉਹਨੂੰ ਦ੍ਰਿਸ਼ਟਾਂਤ ਵਾਲੀ ਨੂੰ ਕਈ ਵਾਰ ਉਦਾਹਰਨ ਮੰਨ ਕੇ ਕਿਹਾ ਜਾਂਦਾ, ਵੇਖੋ ਜੀ ਬਾਣੀ ਵਿੱਚ ਲਿਖਿਆ ਗਹਿਣੇ ਪਹਿਨਣੇ ਚਾਹੀਦੇ ਨੇ। ਨਹੀਂ, ਸਤਿਗੁਰਾਂ ਤਾਂ ਬਾਣੀ ਵਿੱਚ ਤੰਬੋਲ ਦੀ ਵੀ ਉਦਾਹਰਨ ਦਿੱਤੀ ਹੈ, ਇਹ ਤੰਬੋਲਾ ਖਾਈ ਰਹੇ ਤੇ ਕੱਲ ਨੂੰ ਕੋਈ ਆਖੇ ਵੀ ਪਾਨ ਖਾਣਾ ਚਾਹੀਦਾ। ਨਹੀਂ ਸਾਹਿਬ ਕਹਿੰਦੇ ਉਹ ਨਹੀਂ ਖਾਣਾ ਤੇਰੇ ਵਾਸਤੇ, ਪਰਮੇਸ਼ਰ ਦਾ ਨਾਮ ਹੀ ਰੰਗ ਤਮਾਸ਼ਾ ਪੂਰਨ ਆਸਾ। ਤੂੰ ਦੁਨੀਆਂ ਦੇ ਰੰਗਾਂ ਤਮਾਸ਼ਿਆਂ ਵੱਲ ਨਹੀਂ ਤੁਰਨਾ, ਤੇਰੇ ਲਈ ਸਭ ਤੋਂ ਵੱਡਾ ਰੰਗ ਤਮਾਸ਼ਾ, ਸਭ ਤੋਂ ਵੱਡਾ ਇੰਜਾਏ ਜਿਹੜਾ ਤੇਰੀ ਜ਼ਿੰਦਗੀ ਵਿੱਚ ਹੈ, ਸਭ ਤੋਂ ਵੱਡੀ ਖੁਸ਼ੀ, ਸਭ ਤੋਂ ਵੱਡਾ ਤੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਉਹ ਪ੍ਰਭੂ ਦਾ ਨਾਮ ਹੈ। ਤੇ ਜੇ ਕੋਈ ਕਵੇ ਜੀ ਵੇਖੋ ਇਹ ਰੰਗ ਤਮਾਸ਼ਾ, ਨਹੀਂ ਸਾਹਿਬ ਕਹਿੰਦੇ ਰੰਗਾਂ ਤਮਾਸ਼ਿਆਂ ਵੱਲ ਨਹੀਂ ਤੁਰਨਾ, ਤੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਜਿਹੜਾ ਮੌਜ ਹੈ, ਸਭ ਤੋਂ ਵੱਡੀ ਤੇਰੀ ਰੰਗ ਤਮਾਸ਼ੇ ਵਾਲੀ ਅਵਸਥਾ ਹੈ, ਉਹ ਪਰਮੇਸ਼ਰ ਦਾ ਨਾਮ ਹੈ। ਰੰਗ ਰਲੀਆਂ ਮਾਣੋ ਮੇਰੇ ਪਿਆਰੇ, ਦੁਨਿਆਵੀ ਰੰਗ ਰਲੀਆਂ ਨਹੀਂ, ਪ੍ਰਭੂ ਦੇ ਮਿਲਾਪ ਵਾਲੀਆਂ ਰੰਗ ਰਲੀਆਂ। ਪਰ ਉਦਾਹਰਨਾਂ ਦ੍ਰਿਸ਼ਟਾਂਤ ਦੁਨਿਆਵੀ ਨੇ। ਪਹਿਲੀ ਉਦਾਹਰਨ ਦਿੱਤੀ, ਜੈਸੇ ਪਾਂਚੋਂ ਤੱਤ ਵਿਖੇ ਬਸਦਾ ਨਵਨ ਮਨ, ਤਾਂ ਮੈਂ ਉਤਪਤ ਹੋਏ ਸਮਾਤ ਸਭ ਤਾਂ ਹੀ ਮੈਂ। ਦੂਸਰੀ ਉਦਾਹਰਨ ਦਿੱਤੀ ਕਿ ਹੱਥ ਦੀਆਂ ਪੰਜ ਉਂਗਲੀਆਂ ਨੇ ਤੇ ਪੰਜਾਂ ਉਂਗਲੀਆਂ ਵਿੱਚੋਂ ਚੀਚੀ ਜਿਹੜੀ ਹੈ ਉਹ ਸਭ ਤੋਂ ਛੋਟੀ ਹੈ। ਤੇ ਜਿਹੜੇ ਲੋਕ ਗਹਿਣੇ ਪਾਉਣ ਵਾਲੇ ਨੇ ਉਹ ਕਿਸੇ ਮੁੰਦਰੀ ਵੇ ਜਦੋਂ ਨਗੀਨਾ ਆਦਿਕ ਨਗ ਜੜਿਆ ਹੁੰਦਾ ਤੇ ਸਾਰੀਆਂ ਉਂਗਲਾਂ ਛੱਡ ਕੇ ਜਿਹੜੀ ਸਭ ਤੋਂ ਛੋਟੀ ਚੀਚੀ ਹੈ ਉਹਦੇ ਵਿੱਚ ਉਹ ਛਾਪ ਜਾਂ ਮੁੰਦਰੀ ਪਾ ਕੇ ਉਹਨੂੰ ਮਾਣ ਤੇ ਵਡਿਆਈ ਦਿੰਦੇ। ਭਾਈ ਸਾਹਿਬ ਨੇ ਬਚਨ ਕਹੇ, ਜੈਸੇ ਪਾਂਚੋ ਆਂਗੁਰੀ ਮੈਂ ਸੂਖਮ ਕਨੁੰਗਰੀਆ ਹੈ, ਕੰਚਨ ਖਚਤ ਨਗ ਸ਼ੋਭਤ ਹੈ ਜਾਹੀ ਮੈਂ। ਕਹਿਣ ਲੱਗੇ ਵੇਖੋ ਇਹ ਵਡਿਆਈ ਜਿਹੜੀ ਹੈ ਚੀਚੀ ਨੂੰ ਮਿਲੀ ਹੈ, ਛੋਟੀ ਉਂਗਲ ਨੂੰ ਮਿਲੀ ਹੈ। ਵੈਸੇ ਸਿੱਖ ਰਹਿਤ ਮਰਿਆਦਾ ਵਿੱਚ ਸਪਸ਼ਟ ਲਿਖਿਆ ਹੈ ਕਿ ਸਿੱਖ ਨੂੰ ਅੰਗ ਛੇਦ ਗਹਿਣੇ ਪਾਉਣੇ ਮਨਾਂ ਨੇ, ਜਿਵੇਂ ਨੱਕ ਵਿੱਚ ਨੱਥ, ਕੰਨਾਂ ਵਿੱਚ ਵਾਲੀਆਂ, ਕਿਉਂਕਿ ਇਹ ਗੁਲਾਮੀ ਦਾ ਪ੍ਰਤੀਕ ਸੀ। ਜਦੋਂ ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਦੁਰਾਨੀ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਚੁੱਕ ਕੇ ਲੈ ਜਾਂਦਾ ਸੀ ਤੇ ਉੱਧਰ ਜਾ ਕੇ ਆਪਣੀਆਂ ਬਹੁ ਬੇਟੀਆਂ ਵਿੱਚ ਤੇ ਭਾਰਤ ਦੀਆਂ ਬਹੁ ਬੇਟੀਆਂ ਵਿੱਚ ਇੱਕ ਫਰਕ ਰੱਖਣਾ ਸੀ, ਇਸ ਲਈ ਭਾਰਤ ਦੀਆਂ ਬਹੁ ਬੇਟੀਆਂ ਦੇ ਨੱਕ ਵਿੱਚ ਪਸ਼ੂਆਂ ਵਾਂਗ ਨੱਥ ਪਾ ਦਿੱਤੀ, ਕੰਨਾਂ ਵਿੱਚ ਵਾਲੀਆਂ ਪਾ ਦਿੱਤੀਆਂ, ਵੀ ਪਤਾ ਲੱਗੇ ਵੀ ਇਹ ਗੁਲਾਮ ਨੇ। ਪਰ ਇੱਥੋਂ ਦੀ ਏਡੀ ਬਦਕਿਸਮਤੀ ਕਿ ਉਸ ਗੁਲਾਮੀ ਨੂੰ ਇੱਥੋਂ ਦੇ ਲੋਕਾਂ ਨੇ ਹਾਰ ਸ਼ਿੰਗਾਰ ਦਾ ਅੰਗ ਮੰਨ ਲਿਆ। ਸਿੱਖ ਕੋਲ ਸੋਨਾ ਹੋਣਾ, ਗਹਿਣੇ ਹੋਣੇ ਕੋਈ ਮਾੜੀ ਗੱਲ ਨਹੀਂ, ਪਰ ਕਿਤੇ ਐਸਾ ਨਾ ਹੋਵੇ ਵੀ ਸਾਡੇ ਹੱਥ ਵਿੱਚ ਪਿਆ ਹੋਇਆ ਸੋਨੇ ਦਾ ਕੜਾ ਗੁਰੂ ਵੱਲੋਂ ਪੰਜਾਂ ਕਕਾਰਾਂ ਵਿੱਚ ਬਖਸ਼ਿਸ਼ ਕੀਤੇ ਹੋਏ ਕੜੇ ਨੂੰ ਛੋਟਾ ਕਰ ਦੇ। ਇਸ ਕਰਕੇ ਸਿੱਖ ਕੋਲ ਗਹਿਣੇ ਹੋਣ ਵੀ ਤੇ ਸਿੱਖ ਉਹਦੀ ਪ੍ਰਦਰਸ਼ਨੀ ਨਹੀਂ ਕਰਦਾ, ਸਿੱਖ ਲਈ ਸਭ ਤੋਂ ਉੱਤਮ ਤੇ ਸਭ ਤੋਂ ਸ਼ੋਭਾ ਵਾਲੇ ਗੁਰੂ ਦੇ ਬਖਸ਼ਿਸ਼ ਕੀਤੇ ਹੋਏ ਕਕਾਰ ਨੇ। ਇਸ ਕਰਕੇ ਤੀਸਰੀ ਉਦਾਹਰਨ ਭਾਈ ਗੁਰਦਾਸ ਜੀ ਨੇ ਦਿੱਤੀ ਹੈ, ਕਹਿਣ ਲੱਗੇ ਜਿਵੇਂ ਮੱਖੀ ਬੜੀ ਨੀਵੀਂ ਜਾਤ ਵਾਲੀ ਮੰਨੀ ਗਈ ਹੈ, ਕੀੜੇ ਜਿਹੜੇ ਨੇ ਬੜੇ ਨਿਖਿੱਧ ਮੰਨੇ ਗਏ ਨੇ। ਪਰ ਵੇਖੋ, ਰੇਸ਼ਮ ਕੀੜਿਆਂ ਤੋਂ ਪੈਦਾ ਹੁੰਦਾ, ਸਿੱਪੀ ਦੇ ਵਿੱਚ ਮੋਤੀ ਕੀੜੇ ਦੀ ਲਾਗ ਦੁਆਰਾ ਪੈਦਾ ਹੁੰਦਾ, ਔਰ ਇੱਥੇ ਤੱਕ ਕਿ ਉੱਤਮ ਸ਼ਹਿਦ ਜਿਹੜਾ ਉਹ ਵੀ ਮੱਖੀ ਤੋਂ ਪੈਦਾ ਹੋਇਆ ਮੰਨਿਆ ਜਾਂਦਾ, ਜਿਹਨੂੰ ਖਾਣ ਨਾਲ ਕਈ ਤਰ੍ਹਾਂ ਦੇ ਸੁੱਖ ਤੇ ਆਰਾਮ ਜੀਵ ਨੂੰ ਮਿਲਦੇ ਨੇ। ਜੈਸੇ ਨੀਚ ਜੋਨ ਗਨੀਅਤ ਅਤ ਮਾਖੀ ਕ੍ਰਿਮ, ਹੀਰ ਚੀਰ ਮਦ ਉਪਜਦ ਸੁੱਖ ਜਾਹੀ ਮੈਂ, ਕਹਿਣ ਲੱਗੇ ਤੈਸੇ ਰਵਿਦਾਸ ਨਾਮਾ ਬਿਦਰ ਕਬੀਰ ਭਏ, ਹੀਨ ਜਾਤ ਊਚ ਪਦ ਪਾਏ ਸਭ ਕਾਹੀ ਮੈਂ। ਜਿਨ੍ਹਾਂ ਨੂੰ ਲੋਕ ਆਖਦੇ ਸਨ ਇਹ ਬੜੇ ਨੀਵੀਂ ਜਾਤ ਵਿੱਚ ਪੈਦਾ ਹੋਏ ਨੇ, ਬੜੇ ਨਿਮਾਣੇ ਨੇ, ਪਰ ਵੇਖੋ ਪ੍ਰਮਾਤਮਾ ਨੇ ਉਹਨਾਂ ਨੂੰ ਇੰਨਾ ਮਾਣ ਦਿੱਤਾ ਕਿ ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ। ਦੱਸ ਦਿੱਤਾ ਦੁਨੀਆਂ ਦੇ ਲੋਕੋ ਕਿ ਹੀਰਾ ਤੇ ਲਾਲ ਕਿਤੇ ਸਧਾਰਨ ਕੱਪੜੇ ਵਿੱਚ ਵੀ ਲਪੇਟੇ ਹੋਣ ਤੇ ਉਹਨਾਂ ਦੀ ਕੀਮਤ ਹੈ। ਆ ਜਾਤ ਤਾਂ ਇੱਕ ਕੱਪੜੇ ਦੀ ਤਰ੍ਹਾਂ ਹੈ, ਕੀ ਹੋਇਆ ਕਿਸੇ ਦੀ ਉੱਚੀ ਜਾਤ ਕਿਸੇ ਦੀ ਨੀਵੀਂ ਜਾਤ, ਗੱਲ ਤਾਂ ਕੱਪੜੇ ਵਿੱਚ ਲਪੇਟੇ ਹੋਏ ਹੀਰੇ ਦੀ ਹੈ। ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ, ਤੇ ਜੇ ਕਿਤੇ ਕੱਪੜਾ ਰੇਸ਼ਮੀ ਹੋਵੇ ਤੇ ਵਿੱਚ ਲਪੇਟੀ ਹੋਵੇ ਠੀਕਰੀ, ਵੀ ਬੰਦੇ ਦੀ ਜਾਤ ਬੜੀ ਉੱਚੀ ਹੋਵੇ ਤੇ ਕਰਮ ਉਹਦੇ ਠੀਕਰੀਆਂ ਵਰਗੇ ਹੋਣ, ਤੇ ਉਹਨਾਂ ਦੀ ਹਾਲਤ ਹੈ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੈ ਉਤਰੈ ਨਾਹੀ ਮੈਲ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਉਹਨਾਂ ਨੂੰ ਇਹ ਮਾਣ ਮਿਲਦਾ ਹੈ, ਪਰਮਾਤਮਾ ਵੱਲੋਂ ਉਹਨਾਂ ਨੂੰ ਉੱਚਿਆਂ ਕੀਤਾ ਜਾਂਦਾ, ਤੇ ਸੱਚਮੁੱਚ ਉਹਨਾਂ ਦੀ ਪ੍ਰਸਿੱਧੀ ਹਰ ਯੁੱਗ ਦੇ ਵਿੱਚ ਹੋ ਜਾਂਦੀ। ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਹਰਨਾਕਸ਼ ਦੀ ਦੁਸ਼ਟ ਕਰਕੇ ਬਦਕੋਈ ਹੈ, ਪਰ ਭਗਤ ਪ੍ਰਹਿਲਾਦ ਦੀ ਪ੍ਰਸਿੱਧੀ ਹੈ। ਬਾਬਰ ਦੀ ਜ਼ਾਲਮ ਕਰਕੇ ਬਦਕੋਈ ਹੈ, ਤੇ ਗੁਰੂ ਨਾਨਕ ਸਾਹਿਬ ਜੀ ਨੂੰ ਘਰ ਘਰ ਬਾਬਾ ਗਾਹ ਵੀ ਹੈ, ਵੱਜਣ ਤਾਲ ਮਰਦਾਂਗਰ ਬਾਬਾ। ਜਹਾਂਗੀਰ ਦੀ ਸਾਈ ਮੀਆਂ ਮੀਰ ਨੇ ਵੀ ਬਤਕੋਈ ਕੀਤੀ ਸੀ, ਅੱਜ ਵੀ ਬਤਕੋਈ ਹੋ ਰਹੀ ਹੈ, ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਜਸ ਹਰ ਵੇਲੇ ਗਾਇਆ ਜਾ ਰਿਹਾ, ਤਤ ਵਿਚਾਰ ਜਹੈ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ। ਸੂਬਾ ਸਰਹੰਦ ਨੂੰ ਲੋਕੀ ਲਾਹਨਤਾ ਪਾਉਂਦੇ ਨੇ, ਔਰੰਗਜ਼ੇਬ ਨੂੰ ਦੁਰਕਾਰਦੇ ਨੇ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਧਰਮ ਦੀ ਚਾਦਰ ਕਹਿ ਕੇ ਸਤਿਕਾਰਿਆ ਜਾਂਦਾ। ਗੁਰੂ ਕਲਗੀਧਰ ਪਾਤਸ਼ਾਹ ਨੂੰ ਸਰਬੰਸ ਦਾਨੀ ਹੋਣ ਦਾ ਮਾਣ ਹੈ। ਸੱਚਮੁੱਚ ਜਿਹੜੇ ਬਲ ਵਾਲੇ ਸਨ, ਮਾਣ ਮੱਤੇ ਸਨ, ਉਹਨਾਂ ਨੂੰ ਪ੍ਰਭੂ ਨੇ ਪਛਾੜਿਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਹਰ ਨਾਮ ਦਿਓ ਲੀਆ ਮੁੱਖ ਲਾਏ। ਪ੍ਰਭੂ ਜਿਹੜਾ ਹੈ ਉਹ ਨਿਮਾਣਿਆਂ ਨੂੰ ਮਾਣ ਦਿੰਦਾ, ਤੇ ਮੇਰੇ ਗੁਰੂ ਨਾਨਕ ਸਾਹਿਬ ਜੀ ਦਾ ਸੰਦੇਸ਼ ਵੀ ਹੈ, ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ। ਹੇ ਮਾਲਕ, ਜਿੱਥੇ ਨੀਵਿਆਂ ਨੂੰ ਸੰਭਾਲਿਆ ਜਾਂਦਾ, ਜਿੱਥੇ ਨੀਵਿਆਂ ਨੂੰ ਉੱਚਿਆਂ ਕੀਤਾ ਜਾਂਦਾ, ਜਿੱਥੇ ਨਿਮਾਣਿਆਂ ਨੂੰ ਮਾਣ ਦਿੱਤਾ ਜਾਂਦਾ, ਉੱਥੇ ਤੇਰੀ ਨਦਰ ਹੈ, ਉੱਥੇ ਤੇਰੀ ਬਖਸ਼ਿਸ਼ ਹੈ। ਉੱਚਿਆਂ ਨੂੰ ਤੇ ਸਾਰੇ ਉੱਚਿਆਂ ਕਰਦੇ ਨੇ। ਜੇ ਅੰਗਰੇਜ਼ਾਂ ਨੇ ਜਗੀਰਾਂ ਦਿੱਤੀਆਂ ਤੇ ਜਿਹੜੇ ਪਹਿਲਾਂ ਹੀ ਜਗੀਰਦਾਰ ਸਨ, ਅਮੀਰ ਸਨ, ਉਹਨਾਂ ਨੂੰ ਜਗੀਰਾਂ ਦੇ ਕੇ ਨਵਾਜਿਆ ਗਿਆ। ਅੱਜ ਵੀ ਅਹੁਦੇ ਤੇ ਮਾਣ ਉਹਨਾਂ ਨੂੰ ਦਿੱਤਾ ਜਾਂਦਾ ਜਿਨ੍ਹਾਂ ਕੋਲ ਪਹਿਲਾਂ ਮਾਣ ਹੋਵੇ। ਪਰ ਸਾਹਿਬ ਕਹਿੰਦੇ ਜਦੋਂ ਕਿਸੇ ਨਿਮਾਣੇ ਨੂੰ ਮਾਣ ਮਿਲਦਾ ਤੇ ਉਹ ਪਰਮੇਸ਼ੁਰ ਵੱਲੋਂ ਦਿੱਤਾ ਜਾਂਦਾ, ਜਿਹਦੇ ਵੱਲ ਕੋਈ ਵੀ ਨਾ ਹੋਵੇ। ਤੇ ਸੱਚਮੁੱਚ ਮਾਲਕ ਚਾਹੇ ਤੇ ਉਹਨੂੰ ਇੱਕ ਦਿਨ ਸਾਰੀ ਸ੍ਰਿਸ਼ਟੀ ਦਾ ਉਹ ਰਾਜਾ ਬਣਾ ਸਕਦਾ, ਇੰਨੀ ਪ੍ਰਸਿੱਧੀ ਕਰ ਦਿੰਦਾ, ਜਿਹਦੇ ਜੀਵਨ ਬਾਰੇ ਇਸ ਤਰ੍ਹਾਂ ਲੋਕ ਕਹਿ ਰਹੇ ਹੋਣ ਕਿ ਸੱਚਮੁੱਚ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸਵਾਓ ਨਾ ਕੋ ਕਰੇ ਨਹਿ ਕਿਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ। ਉੱਥੇ ਫਿਰ ਏਡੀ ਵੱਡੀ ਵਡਿਆਈ ਜਿਹੜੀ ਹੈ, ਏਡਾ ਵੱਡਾ ਮਾਣ ਪਰਮੇਸ਼ੁਰ ਵੱਲੋਂ ਦਿੱਤਾ ਜਾਂਦਾ, ਸਤਿਗੁਰੂ ਕਿਰਪਾ ਕਰਨ ਆਓ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਸਾਰੇ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾਂ।
ਇਹ ਪਾਵਨ ਗੁਰ ਸ਼ਬਦ ਸੂਰਠ ਰਾਗ ਵਿੱਚ ਪ੍ਰਤੱਖ ਹਰ ਬਾਣੀ ਕੇ ਬੋਹਿਤ ਕਲਯੁਗ ਜਹਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ।
ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ।
ਪ੍ਰਭੂ ਜਿਹੜਾ ਨਾ ਉਹ ਗਈ ਬਹੋੜ, ਗਈ ਦਾ ਅਰਥ ਹੈ ਚਲੀ ਗਈ ਨੂੰ ਬਹੋੜ ਵਾਪਸ ਮੋੜ ਕੇ ਲਿਆਉਣ ਵਾਲਾ ਹੈ। ਜਿਹੜੀ ਸਾਡੀ ਆਤਮਕ ਅਵਸਥਾ ਚਲੀ ਗਈ, ਜਿਹੜੀ ਸਾਡੀ ਬਾਲ ਬੁੱਧ ਗਵਾਚ ਗਈ, ਕਿਉਂਕਿ ਧੰਨੈ ਸੇਵਿਆ ਬਾਲ ਬੁੱਧ। ਉਮਰ ਭਾਵੇਂ ਉਹਨਾਂ ਦੀ ਉਸ ਵੇਲੇ ਹੋ ਸਕਦਾ ਵੀ ਬਾਲਗ ਹੋਵੇ, 18 ਸਾਲ ਤੋਂ ਉੱਪਰ ਹੋਵੇ, ਪਰ ਉਹਨਾਂ ਦੇ ਅੰਦਰ ਬਾਲ ਬੁੱਧ ਵਾਲਾ ਸੁਭਾਅ ਸੀ। ਪਰ ਜਿਹੜਾ ਸਾਡੇ ਅੰਦਰੋਂ ਬਾਲ ਬੁੱਧ ਵਾਲਾ ਸੁਭਾਅ ਚਲਿਆ ਗਿਆ ਨਾ, ਵੀ ਹੁਣ ਸਾਨੂੰ ਪਤਾ ਲੱਗ ਗਿਆ ਵੀ ਆਪਣਾ ਕੌਣ ਹੈ, ਪਰਾਇਆ ਕੌਣ ਹੈ, ਸਾਡੀ ਆਪਣੀ ਜਿਹੜੀ ਕੁੱਲ ਕਿਹੜੀ, ਦੂਜੇ ਦੀ ਕੁੱਲ ਕਿਹੜੀ, ਸਾਡਾ ਆਪਣਾ ਧਨ ਕਿਹੜਾ, ਦੂਜੇ ਦਾ ਕਿਹੜਾ, ਪਰ ਬੱਚੇ ਨੂੰ ਨੀ ਪਤਾ। ਬੱਚਾ ਕਈ ਵਾਰ ਦੁਸ਼ਮਣ ਦੇ ਨਾਲ ਵੀ ਵੇਖੋ ਰਚਿਆ ਮਿਚਿਆ ਰਹਿੰਦਾ, ਖੇਡਦਾ ਰਹਿੰਦਾ। ਬੱਚੇ ਦੀ ਹਾਲਤ ਬਿਲਕੁਲ ਇਸ ਤਰ੍ਹਾਂ ਦੀ ਹੈ ਕਿ ਉਹ ਭੋਲਾ ਭਾਵ ਸੁਭਾਅ ਜਿਹੜਾ ਉਹਦੇ ਮੁਤਾਬਕ ਕਈ ਵਾਰ ਆਪਣੇ ਪਰਾਏ ਦੀ ਪਰਖ ਨਹੀਂ ਕਰਦਾ। ਆਹ ਜਿਹੜੀ ਅਵਸਥਾ ਚਲੀ ਗਈ ਹੈ, ਗਈ ਬਹੋੜ, ਪ੍ਰਭੂ ਗਈ ਹੋਈ ਅਵਸਥਾ ਨੂੰ ਮੋੜ ਕੇ ਵਾਪਸ ਲਿਆਉਣ ਵਾਲਾ ਹੈ। ਜਿਹੜਾ ਬੰਦਾ ਕੱਲ ਅੰਮ੍ਰਿਤ ਵੇਲੇ ਜਾਗਦਾ ਸੀ, ਅੱਜ 9 ਵਜੇ ਤੱਕ ਸੁੱਤਾ, ਜੇ ਮਾਲਕ ਅੱਗੇ ਅਰਦਾਸ ਕਰੇ ਵੀ ਮਾਲਕ ਉਹ ਮੇਰੀ ਅਵਸਥਾ ਜਿਹੜੀ ਚਲੀ ਗਈ ਹੈ ਮੋੜ ਕੇ ਵਾਪਸ ਲਿਆ ਦੇ, ਪਰਮਾਤਮਾ ਵਾਪਸ ਲਿਆਉਣ ਵਾਲਾ ਹੈ ਸੱਚਮੁੱਚ। ਪਰ ਅੰਦਰੋਂ ਉਹਦੇ ਅੱਗੇ ਇਵੇਂ ਅਰਦਾਸ ਹੋਵੇ ਜਿਵੇਂ ਕੋਈ ਸਾਨੂੰ ਬੜੀ ਮੁਸ਼ਕਲ, ਬੜਾ ਔਖਾ ਸਮਾਂ, ਬੜਾ ਸੰਕਟ ਹੋਵੇ ਤੇ ਉਦੋਂ ਅਸੀਂ ਉਹਨੂੰ ਸਿਮਰਦੇ ਹਾਂ। ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ, ਅਮਰਾਪੁਰ ਵਾਸਾ ਕਰੋ ਹਰ ਗਿਆ ਬਹੂਰੈ ਬਿਤ। ਕਹਿੰਦੇ ਜਿਵੇਂ ਉਹਨੂੰ ਔਖੇ ਵੇਲੇ ਸਿਮਰਦੇ ਹਾਂ, ਜੇ ਹਰ ਰੋਜ਼ ਇਸੇ ਭਾਵਨਾ ਨਾਲ ਉਹਨੂੰ ਯਾਦ ਕਰੀਏ, ਇੱਕ ਤਾਂ ਉੱਚੀ ਆਤਮਕ ਅਟਲ ਅਵਸਥਾ ਅਮਰ ਅਵਸਥਾ ਵਿੱਚ ਸਾਡਾ ਨਿਵਾਸ ਹੋਵੇਗਾ, ਤੇ ਦੂਸਰਾ ਅਮਰਾਪੁਰ ਵਾਸਾ ਕਰੋ ਹਰ ਗਿਆ ਬਹੂਰੈ ਬਿਤ। ਉਹ ਗਵਾਚੇ ਹੋਏ ਆਤਮਕ ਧਨ ਨੂੰ ਫਿਰ ਵਾਪਸ ਲਿਆਉਣ ਵਾਲਾ ਹੈ, ਕਿਉਂਕਿ ਉਹਦਾ ਇਹ ਬਿਰਧ ਹੈ ਗਈ ਬਹੂੜ, ਗਵਾ ਚੁੱਕੀ ਆਤਮਕ ਅਵਸਥਾ ਨੂੰ ਉਹ ਵਾਪਸ ਮੋੜ ਕੇ ਲਿਆਉਣ ਵਾਲਾ ਹੈ। ਬੰਦੀ ਛੋੜ, ਉਹ ਵਿਕਾਰਾਂ ਦੀ ਕੈਦ ਤੋਂ, ਬੰਧਨਾਂ ਤੋਂ ਛਟਾਉਣ ਵਾਲਾ ਹੈ। ਇਸੇ ਕਰਕੇ ਉਹਦੇ ਬਾਰੇ ਕਿਹਾ ਬੰਧਨ ਕਾਟਨ ਹਾਰ ਸਵਾਮੀ ਜਾਂ ਨਾਨਕ ਸਿਮਰੈ ਅੰਤਰਜਾਮੀ। ਉਹ ਸਾਡੇ ਬੰਧਨ ਕੱਟਦਾ, ਕਿਉਂਕਿ ਜੋ ਜੋ ਕਰਮ ਕੀਏ ਲਾਲਚ ਲੱਗ ਤੇ ਤੇ ਆਪ ਬੰਧਾਇਓ, ਜਾਲੀ ਰੈਨ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟਸ ਮੂੜੇ ਕਵਨ ਗੁਣੀ। ਹੁਣ ਫਸਣਾ ਕਿਵੇਂ ਆ ਇਹ ਤੇ ਸਾਰੇ ਜਾਣਦੇ ਨੇ, ਛੁੱਟਣਾ ਕਿਵੇਂ ਆ ਕੋਈ ਵਿਰਲਾ ਜਾਣਦਾ। ਫਾਸਨ ਕੀ ਬਿਦ ਸਭ ਕੋ ਜਾਣੈ, ਛੂਟਨ ਕੀ ਇੱਕ ਕੋਈ। ਕਿਉਂਕਿ ਲੋਕ ਸਮਝਦੇ ਨੇ ਵੀ ਸ਼ਾਇਦ ਜਿੱਧਰ ਅਸੀਂ ਤੁਰੇ ਹਾਂ ਇਵੇਂ ਸਾਡਾ ਛੁਟਕਾਰਾ ਹੋਵੇਗਾ, ਨਹੀਂ। ਨਾਵਨ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕੋ ਬਹੁ ਦੇਵ, ਕਹਿ ਕਬੀਰ ਛੂਟਨ ਨਹੀਂ ਮਨ ਬੌਰਾ ਰੇ, ਛੂਟਨ ਹਰ ਕੀ ਸੇਵ। ਨਹੀਂ ਛੁੱਟੇਗਾ, ਛੁਟਕਾਰਾ ਉਦੋਂ ਹੋਣਾ ਜਦੋਂ ਬੰਦੀ ਛੋੜ ਨਾਲ ਜੁੜੇਗਾ। ਤੇ ਸੱਚਮੁੱਚ ਸਤਿਗੁਰ ਬੰਦੀ ਛੋੜ ਹੈ, ਉਹ ਤਾਂ ਜੀਵਨ ਮੁਕਤ ਕਰੇ ਉਡੀਣਾ। ਗੁਰੂ ਬੰਦੀ ਛੋੜ ਹੈ, ਪਰਮੇਸ਼ਰ ਬੰਦੀ ਛੋੜ ਹੈ। ਨਿਰੰਕਾਰ ਦਾ ਅਰਥ ਵੀ ਉਹਦਾ ਕੋਈ ਆਕਾਰ ਨਹੀਂ, ਏਡਾ ਵੱਡਾ ਉਹਦਾ ਆਕਾਰ ਹੈ ਵੀ ਕੋਈ ਆਕਾਰ ਉਹਦੇ ਤੁਲ ਨਹੀਂ ਹੋ ਸਕਦਾ। ਜਿਵੇਂ ਅਨਮੋਲ ਦਾ ਅਰਥ ਵੀ ਹੈ ਵੀ ਕੋਈ ਕੀਮਤ ਉਹਦੇ ਤੁਲ ਨਹੀਂ ਹੋ ਸਕਦੀ, ਉਹਦੀ ਇੰਨੀ ਕੀਮਤ ਹੈ ਕਿ ਕਿਸੇ ਕੀਮਤ ਤੇ ਉਹਨੂੰ ਪਾਇਆ ਨਹੀਂ ਜਾ ਸਕਦਾ, ਇਸ ਕਰਕੇ ਉਹਨੂੰ ਕਿਹਾ ਜਾਂਦਾ ਬੇਸ਼ਕੀਮਤੀ। ਪਰ ਇਹਦਾ ਮਤਲਬ ਇਹ ਨਹੀਂ ਵੀ ਉਹਦਾ ਕੋਈ ਆਕਾਰ ਹੈ ਹੀ ਨਹੀਂ ਜਾਂ ਉਹਦੀ ਕੋਈ ਕੀਮਤ ਹੈ ਹੀ ਨਹੀਂ, ਜਿਹਦੀ ਕੋਈ ਕੀਮਤ ਹੀ ਨਹੀਂ, ਜਿਹਦਾ ਕੋਈ ਆਕਾਰ ਹੀ ਨਹੀਂ, ਉਹ ਫਿਰ ਤਾਂ ਹੈ ਹੀ ਕੁਝ ਨਹੀਂ। ਨਹੀਂ, ਉਹਦਾ ਏਡਾ ਵੱਡਾ ਆਕਾਰ ਹੈ ਵੀ ਕਿਸੇ ਆਕਾਰ ਵਿੱਚ ਉਹ ਆਉਂਦਾ ਨਹੀਂ, ਉਹਦੀ ਇੰਨੀ ਕੀਮਤ ਹੈ ਕਿ ਸੱਚਮੁੱਚ ਕਿਸੇ ਕੀਮਤ ਤੇ ਉਹਨੂੰ ਨਹੀਂ ਖਰੀਦਿਆ ਜਾ ਸਕਦਾ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਕੰਚਨ ਸਿਉਂ ਪਾਈਆ ਨਹੀਂ ਤੋਲ, ਸੋਨੇ ਚਾਂਦੀ ਨਾਲ ਵੀ ਤੋਲਿਆ ਉਹ ਨਹੀਂ ਜੇ ਮਿਲਦਾ। ਦੁੱਖਦਾਰੀ, ਦੁੱਖਾਂ ਵਿੱਚ ਦਾਰੀ ਕਰਨ ਵਾਲਾ, ਦੁੱਖਾਂ ਵਿੱਚ ਢਾਰਸ ਦੇਣ ਵਾਲਾ ਪਰਮਾਤਮਾ ਹੈ।
ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ।
ਪ੍ਰਭੂ ਜੀ ਅੱਗੇ ਜੋਦਰੀ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦੇ ਆਪਣੇ ਕਰਮ ਬੜੇ ਸ੍ਰੇਸ਼ਟ ਨੇ, ਬੜਾ ਸ੍ਰੇਸ਼ਟ ਧਰਮ ਹੈ ਉਹਨਾਂ ਕੋਲ, ਕੋਈ ਲੋਭ ਲਾਲਚ ਨਹੀਂ, ਪਰ ਜਗਿਆਸੂ ਰੂਪ ਦੇ ਵਿੱਚ ਸਾਡੇ ਵੱਲੋਂ ਸਾਡਾ ਪੱਖ ਰੱਖ ਰਹੇ ਨੇ ਕਿ ਹੇ ਪ੍ਰਭੂ, ਅਸੀਂ ਜੀਵ ਕੋਈ ਚੰਗਾ ਕਰਮ ਕਰਨਾ ਨਹੀਂ ਜਾਣਦੇ, ਸਾਡਾ ਕੋਈ ਚੰਗਾ ਧਰਮ ਨਹੀਂ ਹੈ, ਅਸੀਂ ਲੋਭ ਲਾਲਚ ਵਿੱਚ ਗ੍ਰਸੇ ਮਾਇਆਧਾਰੀ ਜੀਵ ਹਾਂ। ਕਿਰਪਾ ਕਰੋ ਜਪ ਤਪ ਸੰਜਮ, ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾਂ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਗੁਰੂ ਰਾਮਦਾਸ ਜੀ ਦੇ ਕਰਮ ਬੜੇ ਉੱਚੇ, ਪਰ ਸਾਡੇ ਵੱਲੋਂ ਬੇਨਤੀ ਕਰਦੇ ਨੇ ਇਹ ਨੀਚ ਕਰਮ ਹਰ ਮੇਰੇ। ਕੰਚਨ ਨਾਰੀ ਮੈਂ ਕਹਿਣ ਲੱਗੇ, ਸਾਡਾ ਧਿਆਨ ਤਾਂ ਵਾਸ਼ਨਾਵਾਂ ਵੇ ਸੋਨੇ ਚਾਂਦੀ ਦੇ ਵਿੱਚ ਜੁੜਿਆ ਰਹਿੰਦਾ ਹੈ ਮਾਲਕ, ਅਸੀਂ ਕਿਵੇਂ ਛੁੱਟੀਏ, ਸਾਡਾ ਪਾਰ ਉਤਾਰਾ ਕਿਵੇਂ ਹੋਵੇ। ਤੂੰ ਕਿਰਪਾ ਕਰ ਸਾਡੇ ਤੇ ਮਿਹਰ ਭਰਿਆ ਹੱਥ ਰੱਖ, ਕਿਉਂਕਿ ਸਾਡਾ ਕੋਈ ਚੰਗਾ ਕਰਮ ਨਹੀਂ, ਸਾਡੇ ਕੋਲ ਚੰਗਾ ਧਰਮ ਨਹੀਂ, ਅਸੀਂ ਲੋਭੀ ਜੀਵ ਮਾਇਆ ਦੇ ਵਿੱਚ ਖਚਤ ਹਾਂ, ਇਸ ਕਰਕੇ ਸਾਡੇ ਤੇ ਤੁਸੀਂ ਸਦਾ ਦਇਆ ਕਰਦੇ ਰਹੋ।
ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ।
ਹੇ ਪ੍ਰਭੂ, ਮੇਰਾ ਨਾਮ ਗੋਬਿੰਦ ਦਾ ਭਗਤ ਪੈ ਗਿਆ। ਹੁਣ ਲੋਕੀ ਸਾਰੇ ਆਖਦੇ ਨੇ ਵੀ ਇਹ ਪਰਮੇਸ਼ਰ ਦਾ ਭਗਤ ਹੈ, ਤੇ ਹੁਣ ਕਿਰਪਾ ਕਰਕੇ ਮੇਰੀ ਪੈਜ ਇੱਜ਼ਤ ਲਾਜ ਰੱਖ ਲਿਓ, ਕਿਉਂਕਿ ਇਹ ਪੈਜ ਮੇਰੀ ਨਹੀਂ, ਇਹ ਪੈਜ ਤੁਹਾਡੀ ਹੈ। ਔਰ ਅੰਤਲੇ ਸਵਾਸ ਤੱਕ ਅਰਦਾਸ ਕਰਨੀ ਹੈ। ਗੁਰੂ ਅਮਰਦਾਸ ਮਹਾਰਾਜ ਜਦੋਂ ਪਰਮਾਤਮਾ ਦਾ ਸੱਦਾ ਆਇਆ, ਹਰ ਭਾਣਾ ਗੁਰ ਭਾਇਆ, ਗੁਰ ਜਾਵੈ ਹਰ ਪ੍ਰਭ ਪਾਹ ਜੀਓ, ਜਦੋਂ ਮਾਲਕ ਅੱਗੇ ਅਰਦਾਸ ਕੀਤੀ, ਸਤਿਗੁਰ ਹਰ ਪੈ ਕਰੇ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ, ਹਰ ਪੈਜ ਰੱਖੋ ਜਨੈ ਕੇਰੀ, ਹਰ ਦਿਓ ਨਾਮ ਨਿਰੰਜਨੋ, ਅੰਤ ਚੱਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ। ਜੋਤੀ ਜੋਤ ਸਮਾਉਣ ਲੱਗਿਆਂ ਵੀ ਅਰਦਾਸ ਕੇ ਮਾਲਕ ਮੇਰੀ ਪੈਜ ਰੱਖ, ਤੇ ਸੱਚਮੁੱਚ ਉਹ ਪੈਜ ਰੱਖਦਾ ਹੈ, ਉਹ ਲਾਜ ਰੱਖਦਾ ਹੈ, ਕਿਉਂਕਿ ਜਦੋਂ ਉਹਦੇ ਅੱਗੇ ਸਰੈਂਡਰ ਕਰਕੇ ਨਿਮਾਣੇ ਹੋ ਕੇ ਕਹਾਂਗੇ ਵੀ ਇਹ ਲਾਜ ਹੁਣ ਸਾਡੀ ਨਹੀਂ, ਇਹ ਤੁਹਾਡੀ ਹੈ, ਕਿਰਪਾ ਕਰਕੇ ਪੈਜ ਇਹ ਲਾਜ ਇਹ ਇੱਜ਼ਤ ਰੱਖ ਲਵੋ।
ਹਰ ਜੀਉ ਨਿਮਾਣਿਆ ਤੂੰ ਮਾਣ,
ਇਹ ਮੇਰੇ ਹਰੀ ਪ੍ਰਭੂ ਜੀਓ, ਤੁਸੀਂ ਨਿਮਾਣਿਆ ਨੂੰ ਮਾਣ ਦੇਣ ਵਾਲੇ ਹੋ।
ਨਚੀਜਿਆ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ ਕੁਰਬਾਨ।
ਜਿਹੜੇ ਨਚੀਜੇ ਸਨ, ਭਾਵ ਜਿਨ੍ਹਾਂ ਦੀ ਕੋਈ ਕੀਮਤ ਵੈਲਿਊ ਨਹੀਂ ਸੀ, ਜਿਹੜੇ ਨਕਾਰੇ ਹੋਏ ਸਨ, ਉਹਨਾਂ ਨੂੰ ਤੁਸੀਂ ਚੀਜ਼ ਬਣਾਉਣ ਵਾਲੇ, ਆਦਰ ਬਣਾਉਣ ਦੇਣ ਵਾਲੇ ਹੋ, ਭਾਵ ਉਹਨਾਂ ਦੀ ਪ੍ਰਸਿੱਧੀ ਕਰਨ ਵਾਲੇ ਹੋ। ਆਮ ਕਰਕੇ ਸੰਸਾਰ ਦੇ ਵਿੱਚ ਕਈ ਵਾਰ ਜਦੋਂ ਕਿਸੇ ਨੂੰ ਕੋਈ ਤਾਨਾ ਮੀਣਾ ਦੇਣਾ ਹੋਵੇ ਤੇ ਬੰਦਾ ਆਖਦਾ ਨਾ ਤੂੰ ਤਿੰਨਾਂ ਵਿੱਚ ਨਾ ਤੇਰਾਂ ਵਿੱਚ, ਭਾਵ ਕਿਸੇ ਗਿਣਤੀ ਵਿੱਚ ਨਹੀਂ, ਪਰ ਜਦੋਂ ਮਾਲਕ ਬਖਸ਼ਿਸ਼ ਕਰਦਾ ਨਾ ਤੇ ਸੱਚਮੁੱਚ ਉਹ ਇੱਕ ਖਿਣ ਦੇ ਵਿੱਚ ਹੀ, ਛਿਨ ਮੈਂ ਰਾਓ ਰੰਕ ਕੋ ਕਰੀ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੈ ਜਿਹ ਤਾਂਕੂ ਵਿਵਹਾਰੈ। ਉਹ ਇੱਕ ਖਿਣ ਦੇ ਵਿੱਚ ਹੀ ਇੱਕ ਰਾਜੇ ਨੂੰ ਕੰਗਾਲ ਕਰ ਸਕਦਾ ਹੈ ਤੇ ਕੰਗਾਲ ਨੂੰ ਤਖ਼ਤ ਤੇ ਬਿਠਾ ਸਕਦਾ ਹੈ। ਉਹਦੇ ਬਾਰੇ ਇਹ ਬਚਨ ਕਹੇ ਗਏ ਨੇ, ਸ਼ੀਹਾਂ ਬਾਜਾਂ ਚਰਗਾਂ ਕੂਈਆਂ ਇਹਨਾਂ ਖਵਾਲੇ ਘਾ, ਘਾ ਖਾਨ ਤਿੰਨਾ ਮਾਸ ਖਵਾਲੇ ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ। ਉਹ ਇੱਕ ਛਿਨ ਦੇ ਵਿੱਚ ਸਭ ਕੁਝ ਕਰ ਸਕਦਾ ਹੈ, ਇਸ ਕਰਕੇ ਮੇਰਾ ਮਾਲਕ ਜਿਹੜਾ ਹੈ ਉਹਦੀ ਕੁਦਰਤ ਤੋਂ, ਉਹਦੀ ਸ਼ਕਤੀ ਤੋਂ ਸਦਾ ਕੁਰਬਾਨ ਜਾਣਾ ਹੈ, ਕਿਉਂਕਿ ਕੁਦਰਤ ਦਾ ਮਾਲਕ ਉਹ ਕਾਦਰ ਹੈ। ਤੇਰੀ ਕੁਦਰਤ ਕਹੋ ਕੁਰਬਾਨ, ਤੇਰੀ ਕੁਦਰਤ ਭਾਵ ਵੀ ਤੂੰ ਕਾਦਰ ਹੈ ਤੇ ਤੇਰੀ ਇਹ ਕੁਦਰਤ ਹੈ, ਤੇਰੇ ਤੋਂ ਕੁਰਬਾਨ ਜਾਣਾ। ਬਲਹਾਰੀ ਕੁਦਰਤ ਵਸਿਆ, ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ। ਹੇ ਪ੍ਰਭੂ ਤੇਰੀ ਕੁਦਰਤ ਤੋਂ ਤੇਰੀ ਸ਼ਕਤੀ ਤੋਂ ਮੈਂ ਸਦਾ ਕੁਰਬਾਨ ਹਾਂ, ਬਲਹਾਰ ਹਾਂ।
ਰਹਾਓ,
ਰਹਾਓ ਦਾ ਭਾਵ ਹੈ ਇਹਨਾਂ ਪਾਵਨ ਤੁਕਾਂ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ।
ਜੈਸਾ ਬਾਲਕ ਪਾਏ ਸੁਭਾਈ, ਲੱਖ ਅਪਰਾਧ ਕਮਾਵੇ।
ਜਿਵੇਂ ਇੱਕ ਬਾਲਕ ਆਪਣੀ ਲਗਨ ਮੁਤਾਬਕ, ਆਪਣੇ ਸੁਭਾਅ ਮੁਤਾਬਕ, ਬਾਲ ਪੁਣੇ ਦੇ ਮੁਤਾਬਕ ਲੱਖਾਂ ਅਪਰਾਧ ਕਰਦਾ ਹੈ।
ਕਰੇ ਉਪਦੇਸ਼ ਛਿੜਕੇ ਬਹੁ ਪਾਤੀ, ਬਾਹੁੜ ਪਿਤਾ ਗੱਲ ਲਾਵੇ।
ਪਰ ਪਿਤਾ ਜਿਹੜਾ ਹੈ ਉਹ ਉਹਨੂੰ ਸਮਝਾਉਣ ਲਈ ਕਈ ਤਰ੍ਹਾਂ ਦਾ ਉਪਦੇਸ਼ ਦਿੰਦਾ, ਭਾਂਤ ਭਾਂਤ ਦੀਆਂ ਵਿਧੀਆਂ ਦੇ ਮੁਤਾਬਕ ਉਦਾਹਰਣਾਂ ਦੇ ਕੇ ਉਹਨੂੰ ਝਿੜਕਦਾ, ਸਮਝਾਉਂਦਾ, ਤੇ ਫਿਰ ਪਿਤਾ ਗੱਲ ਨਾਲ ਲਾ ਲੈਂਦਾ। ਇਸੇ ਤਰ੍ਹਾਂ ਇਹ ਮਾਲਕ ਤੇਰਾ ਵੀ ਇਹ ਸੁਭਾਅ ਹੈ।
ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੇ।
ਜਿਹੜਾ ਜੀਵ ਤੋਬਾ ਕਰੇ ਗੁਨਾਹਾਂ ਤੋਂ ਕਿ ਮਾਲਕ ਅੱਗੇ ਤੋਂ ਹੁਣ ਮੈਂ ਇਹ ਗੁਨਾਹ ਨਹੀਂ ਕਰਾਂਗਾ, ਤੇ ਮਾਲਕ ਵੀ ਫਿਰ ਉਹਦੇ ਪਿਛਲੇ ਔਗਣ ਬਖਸ਼ ਕੇ ਉਹਨੂੰ ਅੱਗੇ ਤੋਂ ਸ਼ੁਭ ਮਾਰਗ ਜਿਹੜਾ ਹੈ ਉਹ ਦ੍ਰਿੜ ਕਰਵਾ ਦਿੰਦਾ। ਭਾਵ ਇੱਥੇ ਮਾਲਕ ਦਾ ਬਖਸ਼ੰਦ ਵਾਲਾ ਸੁਭਾਅ ਲੈਣਾ, ਇਹ ਨਹੀਂ ਇਹਦੇ ਤੋਂ ਸਿੱਖਿਆ ਲੈਣੀ ਵੀ ਮਾਲਕ ਬਖਸ਼ਦਾ ਤੇ ਬੰਦਾ ਔਗਣ ਕਰੀ ਜਾਵੇ। ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਦ੍ਰਿਸ਼ਟਾਂਤ ਦੇ ਕੇ ਸਮਝਾਇਆ, ਕਹਿਣ ਲੱਗੇ ਕਿ ਜੇਕਰ ਪੂਤਨਾ ਦਾ ਉਧਾਰ ਹੋਇਆ ਤੇ ਇਹਦਾ ਮਤਲਬ ਇਹ ਨਹੀਂ ਵੀ ਲੋਕ ਆਪਣੀ ਛਾਤੀ ਨੂੰ ਜ਼ਹਿਰ ਲਾ ਕੇ ਤੇ ਦੂਜੇ ਬੱਚਿਆਂ ਨੂੰ ਜ਼ਹਿਰ ਪਿਲਾਉਣ ਤੁਰਨ ਲੱਗ ਪੈਣ। ਜੇ ਗਨਕਾ ਦਾ ਉਧਾਰ ਹੋਇਆ ਤੇ ਇਹਦੇ ਤੋਂ ਇਹ ਉਧਾਰ ਨਹੀਂ ਲੈਣੀ ਵੀ ਬੰਦਾ ਵੇਸ਼ਵਾ ਪੁਣੇ ਵੱਲ ਤੁਰ ਪਵੇ। ਜੇ ਬੇੜੀ ਵਿੱਚ ਸੋਨਾ ਤੇ ਲੋਹਾ ਦੋਵੇਂ ਰੱਖ ਕੇ ਪਾਰ ਕਰ ਦਿੱਤੇ, ਪਰ ਪਾਰਲੇ ਪਾਸੇ ਜਾ ਕੇ ਜੋ ਕੀਮਤ ਸੋਨੇ ਦੀ ਹੈ ਉਹ ਲੋਹੇ ਦੀ ਨਹੀਂ, ਇਸ ਪਰਿਭਾਸ਼ੇ ਕਿ ਪਾਪੀਆਂ ਦਾ ਵੀ ਉਧਾਰ ਹੋ ਗਿਆ, ਇਹ ਸਿੱਖਿਆ ਜਿਹੜੀ ਆਪਣੀ ਜ਼ਿੰਦਗੀ ਵਿੱਚ ਧਾਰਨ ਨਹੀਂ ਕਰਨੀ, ਸਗੋਂ ਪਰਮਾਤਮਾ ਦਾ ਬਖਸ਼ੰਦ ਸੁਭਾਅ ਧਾਰਨ ਕਰਨਾ। ਭਾਈ ਗੁਰਦਾਸ ਜੀ ਨੇ ਲਿਖਿਆ ਵੀ ਜੇ ਕੋਈ ਇਹ ਸਿੱਖਿਆ ਲੈ ਕੇ ਵੀ ਵੇਖੋ ਜੀ ਪਰਮਾਤਮਾ ਤਾਂ ਬਖਸ਼ੰਦ ਹੈ, ਆਪਾਂ ਗੁਨਾਹ ਕਰੀ ਚੱਲੀਏ, ਨਹੀਂ। ਉਹਨਾਂ ਨੇ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਜੇਕਰ ਉਧਰੀ ਪੂਤਨਾ ਵੇ ਪਿਆਲਣ ਕੰਮ ਨਾ ਚੰਗਾ, ਗਨਕਾ ਉਧਰੀ ਆਖੀਐ ਪਰ ਕਰ ਜਾਏ ਨਾ ਲਈਐ ਪੰਗਾ, ਪਾਰ ਉਤਾਰੈ ਬੋਹਿਥਾ ਲੋਹਾ ਸੋਨਾ ਨਾਹੀ ਇੱਕ ਰੰਗਾ, ਇਤ ਪਰਵਾਸੈ ਰਹਿਣ ਕੁਟੰਗਾ। ਵੀ ਆਹ ਸਿੱਖਿਆ ਨਹੀਂ ਲੈਣੀ, ਕਿਉਂਕਿ ਬੇੜੀ ਨੇ ਤਾਂ ਲੋਹੇ ਨੂੰ ਵੀ ਪਾਰ ਕਰ ਦਿੱਤਾ, ਸੋਨੇ ਨੂੰ ਵੀ ਪਾਰ ਕਰ ਦਿੱਤਾ, ਪਰ ਪਾਰਲੇ ਪਾਸੇ ਜਾ ਕੇ ਜੋ ਸੋਨੇ ਦੀ ਕੀਮਤ ਹੈ ਉਹ ਲੋਹੇ ਦੀ ਨਹੀਂ। ਭਾਵ ਇਹ ਠੀਕ ਹੈ, ਪਰਮਾਤਮਾ ਗੁਨਾਹਗਾਰਾਂ ਦੇ ਗੁਨਾਹ ਬਖਸ਼ ਦਿੰਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਬੰਦਾ ਗੁਨਾਹ ਕਰੀ ਜਾਵੇ। ਜਿਹੜਾ ਤੋਬਾ ਕਰੇ ਉਹਦੇ ਬਾਰੇ ਫਿਰ ਆਖਿਆ ਕਿ ਜਿਵੇਂ ਇੱਕ ਮਾਂ ਦਾ ਸੁਭਾਅ ਹੈ ਨਾ, ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨ ਰਾਕਸ ਤੇਤੇ, ਰਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਤੂੰ ਵੀ ਮੇਰਾ ਗੁਨਾਹ ਇਸੇ ਤਰ੍ਹਾਂ ਬਖਸ਼ ਦਿੰਦਾ ਜਿਵੇਂ ਮਾਂ ਤੇ ਪਿਤਾ ਬਖਸ਼ ਦਿੰਦੇ ਹਨ।
ਹਰ ਅੰਤਰ ਜਾਮੀ ਸਭ ਬਿਦ ਜਾਣੈ, ਤਾਂ ਕਿਸ ਪਹਿ ਆਖ ਸੁਣਾਈਐ।
ਉਹ ਪ੍ਰਭੂ ਅੰਤਰ ਜਾਮੀ ਹੈ, ਸਾਰੀ ਵਿਧੀ ਸਾਡੇ ਅੰਦਰ ਦੀ ਜਾਣਦਾ, ਤੇ ਉਹਦੇ ਤੋਂ ਬਿਨਾਂ ਅੰਦਰ ਦੀ ਭਾਵਨਾ ਕਿਸੇ ਹੋਰ ਨੂੰ ਸੁਣਾ ਕੇ ਦੱਸਣ ਦਾ ਕੀ ਫਾਇਦਾ। ਉਹਦੇ ਅੱਗੇ ਦੱਸੋ ਜਿਹੜਾ ਬਿਨਾਂ ਬੋਲਣ ਤੋਂ ਵੀ ਸਾਡੀ ਜਾਣਦਾ, ਜਿਹੜੀ ਬਿਨਾਂ ਬੋਲਣ ਤੋਂ ਵੀ ਸੁਣਦਾ, ਬੋਲ ਕੇ ਵੀ ਉਹਦੇ ਅੱਗੇ ਕਹਿਣਾ ਕਿਸੇ ਹੋਰ ਦੇ ਅੱਗੇ ਨਹੀਂ, ਕਿਉਂਕਿ ਬਿਨ ਬੋਲਿਆ ਸਭ ਕਿਸ ਜਾਣਦਾ, ਕਿਸੇ ਆਗਿਆ ਕੀਚੈ ਅਰਦਾਸ। ਉਹ ਬਿਨਾਂ ਬੋਲਿਆ ਵੀ ਜਾਣਦਾ, ਉਹਦੇ ਤੋਂ ਬਿਨਾਂ ਕਿਸੇ ਹੋਰ ਦੇ ਅੱਗੇ ਅਰਦਾਸ ਕਰਨ ਦਾ ਕੀ ਫਾਇਦਾ, ਕਿਉਂਕਿ ਜੀ ਕੀ ਏਕੈ ਹੀ ਪੈ ਮਾਨੀ, ਅਵਰ ਯਤਨ ਕਰ ਰਹੇ ਬੋ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ। ਉਹ ਤਾਂ ਬਿਨਾਂ ਬੋਲਿਆ ਸਾਡੇ ਅੰਦਰ ਦੀ ਵਿਰਥਾ ਨੂੰ ਜਾਣਦਾ, ਤੇ ਬੋਲ ਕੇ ਵੀ ਉਹਦੇ ਅੱਗੇ ਅਰਦਾਸ ਕਰਨੀ ਹੈ। ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ, ਕਿਸੇ ਹੋਰ ਦੇ ਅੱਗੇ ਕਵਾਂਗੇ ਤੇ ਝੱਖਾ ਮਾਰਨੀਆਂ ਨੇ, ਸਮਾਂ ਗਵਾਵਾਂਗੇ, ਐਨਰਜੀ ਵੇਸਟ ਹੋਵੇਗੀ। ਅਨ ਬੋਲਤ ਮੇਰੀ ਬਿਰਥਾ ਜਾਨੀ, ਆਪਣਾ ਨਾਮ ਜਪਾਇਆ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਕੋਈ ਤੇਰੇ ਮਨ ਦੀ ਪੀੜਾ ਹੈ, ਉਹਦੇ ਅੱਗੇ ਕਹਿ ਜਿਹੜਾ ਬਿਨਾਂ ਬੋਲਿਆਂ ਤੇਰੀ ਪੀੜਾ ਜਾਣਦਾ। ਬੋਲ ਕੇ ਵੀ ਉਹਦੇ ਅੱਗੇ ਕਹਿ, ਕਿਸੇ ਹੋਰ ਦੇ ਅੱਗੇ ਨਹੀਂ। ਕਿਸੇ ਆਗਿਆ ਕੀਤੇ ਅਰਦਾਸ ਕਿਸੇ ਹੋਰ ਦੇ ਅੱਗੇ ਅਰਦਾਸ ਕਰਨ ਦਾ ਕੋਈ ਲਾਭ ਹੋਣਾ ਨਹੀਂ, ਉਹਨੇ ਸੁਣਨਾ ਕੋਈ ਨਹੀਂ, ਨਾ ਤੇਰੀ ਉਹਨੇ ਮਦਦ ਕਰਨੀ ਹੈ। ਇਸ ਕਰਕੇ ਸਾਹਿਬ ਕਿਰਪਾ ਕਰ ਰਹੇ ਨੇ ਕਿ ਉਹ ਅੰਤਰਜਾਮੀ ਹੈ ਤੇ ਸਾਰਿਆਂ ਦੇ ਹਿਰਦੇ ਦੀ ਉਹ ਜਾਣਦਾ, ਕਿਸੇ ਹੋਰ ਦੇ ਅੱਗੇ ਆ ਕੇ ਸੁਣਾਉਣ ਦਾ ਕੀ ਲਾਭ ਹੈ।
ਕਹਿਣਾ ਕਥਨ ਨਾ ਭੀਜੈ ਗੋਬਿੰਦ, ਹਰ ਭਾਵੈ ਪੈਜ ਰਖਾਈਐ।
ਜੇ ਬੰਦਾ ਅੰਦਰੋਂ ਭਾਵਨਾ ਨਾ ਰੱਖੇ ਤੇ ਕੇਵਲ ਕਈ ਚੱਲੇ, ਉਹ ਕੇਵਲ ਕਹਿਣ ਦੇ ਨਾਲ ਭਤੀਜਦਾ ਨਹੀਂ ਹੈ। ਹਾਂ, ਜਿਹਦੇ ਅੰਦਰ ਦੀ ਕਰਨੀ ਵੇਖ ਕੇ ਜਿਹੜਾ ਜੀਵ ਉਸ ਮਾਲਕ ਦੇ ਦਰ ਤੇ ਭਾ ਗਿਆ, ਪ੍ਰਵਾਨ ਹੋ ਗਿਆ, ਮਾਲਕ ਉਹਦੀ ਇੱਜ਼ਤ ਰੱਖਦਾ। ਕਿਉਂਕਿ ਇਕੱਲੀ ਕਥਨੀ ਜੀਵਨ ਨੂੰ ਸਵਾਰ ਨਹੀਂ ਸਕਦੀ, ਮਨੁੱਖ ਦੀ ਕਰਨੀ ਹੀ ਇਹਦਾ ਪਾਰ ਉਤਾਰਾ ਕਰਦੀ। ਸਾਹਿਬ ਦੇ ਬਚਨ ਨੇ, ਜਹ ਕਰਨੀ ਤੈ ਪੂਰੀ ਮਤ, ਜਹ ਕਰਨੀ ਤੈ ਪੂਰੀ ਮਤ,
ਜਹ ਕਰਨੀ ਤੈ ਪੂਰੀ ਮਤ, ਜਹ ਕਰਨੀ ਤੈ ਪੂਰੀ ਮਤ,
ਕਰਨੀ ਬਾਜੋ ਘਟੇ ਘੱਟ, ਕਰਨੀ ਬਾਜੋ ਘਟੇ ਘੱਟ,
ਕਰਨੀ ਬਾਜੋ ਘਟੇ ਘੱਟ, ਕਰਨੀ ਬਾਜੋ ਘਟੇ ਘੱਟ।
ਮਾਲਕ ਉਹਦੀ ਪੈਜ ਰੱਖਦਾ ਜਿਹੜਾ ਅੰਦਰੋਂ ਨਿਮਾਣਾ ਹੋ ਕੇ ਸਰੈਂਡਰ ਕਰੇ, ਕਵੇ ਮਾਲਕ ਤੋਬਾ ਹੋ ਗਈ, ਹੁਣ ਬਖਸ਼ ਲੈ, ਤੇ ਮਾਲਕ ਫਿਰ ਉਹਦੀ ਇੱਜ਼ਤ ਰੱਖਦਾ ਹੈ, ਭਾਵ ਉਹਦੀ ਪੈਜ ਰੱਖਦਾ। ਅੱਜ ਦਾ ਨਹੀਂ, ਧੁਰੋਂ ਤੋਂ ਯੁੱਗਾਂ ਤੋਂ ਉਹਦਾ ਇਹ ਬਿਰਧ ਸੁਭਾਅ ਚੱਲਿਆ ਆ ਰਿਹਾ।
ਆਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈਐ।
ਅਵਰ ਓਟ ਮੈਂ ਸਗਲੀ ਦੇਖੀ, ਹੋਰ ਸਾਰੀਆਂ ਓਟਾਂ ਵੇਖ ਲਈਆਂ, ਪਰ ਇੱਕ ਤੇਰੀ ਓਟ ਰੱਖੀ ਹੈ, ਕਿਉਂਕਿ ਤੇਰੇ ਤੋਂ ਬਿਨਾਂ ਕੋਈ ਓਟ ਨਹੀਂ, ਤੇਰੇ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ।
ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ।
ਇਹਦੇ ਤੇ ਉਹ ਦਿਆਲੂ ਕਿਰਪਾਲੂ ਹੋ ਜਾਵੇ, ਉਹਦੀ ਬੇਨਤੀ ਨੂੰ ਫਿਰ ਆਪ ਸੁਣਦਾ ਹੈ।
ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੂਕੈ ਮਨ ਕੀ ਚਿੰਤੀ।
ਜਦੋਂ ਉਹ ਪੂਰੇ ਸਤਿਗੁਰੂ ਨੂੰ ਮੇਲ ਕੇ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਨਾ, ਤੇ ਇਸ ਜੀਵ ਦੀ ਫਿਰ ਸਾਰੀ ਚਿੰਤਾ, ਝੋਰਿਆਂ ਵਾਲੀ ਫਿਕਰ ਵਾਲੀ ਅਵਸਥਾ ਖਤਮ ਹੋ ਜਾਂਦੀ। ਕਿਉਂਕਿ ਜਿੰਨਾ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੈ ਸਭ ਗਿਆ, ਫਿਰ ਸਾਰੇ ਫਿਕਰ ਝੋਰੇ, ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ।
ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ।
ਜਦੋਂ ਹਰੀ ਪਰਮਾਤਮਾ ਨੇ ਜਿਹੜਾ ਨਾਮ ਬਖਸ਼ਿਸ਼ ਕੀਤਾ, ਇਹ ਔਸ਼ਧੀ ਗੁਰੂ ਮਨੁੱਖ ਦੇ ਮੂੰਹ ਵਿੱਚ ਪਾ ਦਿੰਦਾ, ਤੇ ਸੱਚਮੁੱਚ ਫਿਰ ਇਹ ਜੀਵ ਸੁੱਖਾਂ ਦੀ ਅਵਸਥਾ ਨੂੰ ਮਾਣਦਾ ਹੈ, ਭਾਵ ਫਿਰ ਇਹਦੇ ਜੀਵਨ ਦੇ ਜਿਹੜੇ ਦੁੱਖ ਨੇ ਉਹ ਦੂਰ ਹੋ ਜਾਂਦੇ ਨੇ। ਚਿੰਤਾ ਵਰਗਾ ਰੋਗ, ਈਰਖਾ ਵਰਗਾ ਰੋਗ, ਦਵੈਖ ਵਰਗਾ ਰੋਗ, ਇਹਦੇ ਅੰਦਰ ਦੇ ਵਿਕਾਰਾਂ ਵਾਲੇ ਰੋਗ ਖਤਮ ਹੋ ਜਾਂਦੇ ਨੇ। ਜਾਂ ਨਾਨਕ ਸੁੱਖ ਵਸੰਤੀ, ਇਹ ਜੀਵ ਫਿਰ ਸੁੱਖਾਂ ਵਿੱਚ ਵੱਸਦਾ ਹੈ। ਕਦੋਂ? ਜਦੋਂ ਹਰੀ ਨਾਮ ਦਾ ਔਖਦ, ਹਰੀ ਨਾਮ ਦੀ ਦਵਾਈ, ਹਰੀ ਨਾਮ ਦੀ ਔਸ਼ਧੀ ਇਹਦੇ ਮੂੰਹ ਵਿੱਚ ਗੁਰੂ ਪਾਉਂਦਾ। ਹਰ ਨਾਮੋ ਮੰਤਰ ਦਰੜਾਏਂ ਦਾ ਕੱਟੈ ਹਉਮੈ ਰੋਗ। ਸੱਚਮੁੱਚ ਇਹ ਔਸ਼ਧੀ ਜਦੋਂ ਗੁਰੂ ਬਖਸ਼ਿਸ਼ ਕਰਦਾ ਤੇ ਅੰਦਰ ਦੇ ਸਾਰੇ ਰੋਗ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ। ਕਿਉਂਕਿ ਮੇਰਾ ਮਾਲਕ ਇੰਨਾ ਸਮਰੱਥ ਹੈ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਆਓ, ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਉੱਥੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਪਾਵਨ ਗੁਰ ਸ਼ਬਦ ਦੀ ਵਿਚਾਰ ਸਰਵਣ ਕਰੀਏ।
ਬਿਲਾਵਲ ਮਹਲਾ ਪੰਜਵਾ, ਮਹਾ ਤਪਤ ਤੇ ਭਈ ਸ਼ਾਂਤ, ਪਰਸਤ ਪਾਪ ਨਾਥੇ।
ਇਹ ਪਾਵਨ ਗੁਰ ਸ਼ਬਦ ਬਿਲਾਵਲ ਰਾਗ ਵਿੱਚ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 813 ਤੇ ਸ਼ੋਭਨੀਕ ਹੈ। ਜਿਹਦੇ ਰਹਾਓ ਵਾਲੇ ਬੰਦ ਤੋਂ ਜੇ ਵਿਚਾਰ ਸ਼ੁਰੂ ਕਰੀਏ ਤੇ ਪਤਾ ਲੱਗਦਾ ਹੈ ਕਿ ਸੱਜਣ ਤਾਂ ਅਸੀਂ ਸਾਰੇ ਹੀ ਚਾਹੁੰਦੇ ਹਾਂ, ਪਰ ਅਸਲ ਸੱਜਣ ਕੌਣ ਨੇ? ਜਿਹੜੇ ਪ੍ਰਭੂ ਦੇ ਗੁਰਮੁਖ ਪਿਆਰੇ ਭਗਤ ਜਨ, ਸਾਧੂ ਜਨ, ਜਿਨ੍ਹਾਂ ਦੀ ਸੰਗਤ ਵੇ ਜਾਣ ਦੇ ਨਾਲ ਸਾਡੀ ਉੱਚੀ ਆਤਮਕ ਅਵਸਥਾ ਬਣ ਜੇ, ਉਹਨਾਂ ਬਾਰੇ ਫਿਰ ਕਿਹਾ ਗਿਆ ਕਿ ਜਾਂਕੈ ਦਰਸ਼ ਪਾਪ ਕੂਟ ਉਤਾਰੇ, ਭੇਟਤ ਸਾਂਗੇ ਭਵਜਲ ਤਾਰੇ। ਉਹ ਪ੍ਰਭੂ ਪਿਆਰੇ ਸੰਤ ਜਾਨ ਨੇ ਜਿਨ੍ਹਾਂ ਬਾਰੇ ਕਿਹਾ, ਸਾਜਨਾ ਸੰਤ ਆਓ ਮੇਰਾ, ਹਮ ਕਰ ਸਾਜਨ ਆਏ, ਸਾਚਾ ਮੇਲ ਮਿਲਾਏ। ਉਵੇਂ ਦੁਨਿਆਵੀ ਤੌਰ ਤੇ ਤਾਂ ਗੱਲੀ ਸੋ ਸੱਜਣ ਵੀ, ਇੱਕ ਢੁਡੇਂਦੀ ਨਾਲ ਹਾਂ, ਧੁੱਖਾਂ ਜੋ ਮਾਲੀ ਕਾਰਨ ਤਿੰਨਾ ਮਾਂ ਪਿਰੀ। ਗੱਲਾਂ ਬਾਤਾਂ ਵਾਲੇ ਸੱਜਣ ਤਾਂ ਵੀ ਮਿਲ ਜਾਣਗੇ, ਪਰ ਉਹ ਲੱਭਦਿਆਂ ਇੱਕ ਵੀ ਨਹੀਂ ਲੱਭਦਾ ਜਿਨ੍ਹਾਂ ਦੀ ਸੰਗਤ ਵੇ ਜਾਇਆ ਭੈੜੀ ਮਤ ਦੂਰ ਹੋਵੇ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੇਈ, ਹਉ ਢੁਡੇਂਦੀ ਜੱਗ ਸੁਭਾਇਆ ਜਾਂ ਨਾਨਕ ਵਿਰਲੇ ਕੀ। ਉਹਨਾਂ ਸੱਜਣਾਂ ਦੀ ਹੁਣ ਗੱਲ ਸਤਿਗੁਰੂ ਜੀ ਸ਼ਬਦ ਦੇ ਆਰੰਭ ਵਿੱਚ ਕਰ ਰਹੇ ਨੇ ਕਿ ਜਦੋਂ ਉਹਨਾਂ ਸੱਜਣਾਂ ਦੀ ਸੰਗਤ ਵਿੱਚ ਜਾਈਏ, ਉਹਨਾਂ ਦੀ ਸ਼ੋ ਪ੍ਰਾਪਤ ਹੋਵੇ, ਤੇ ਸੱਚਮੁੱਚ ਫਿਰ ਮਹਾ ਤਪਤ ਤੇ ਭਈ ਸ਼ਾਂਤ ਪਰਸਤ ਪਾਪ ਨਾਠੇ। ਉਹਨਾਂ ਨੂੰ ਪਰਸਿਆਂ, ਉਹਨਾਂ ਦੀ ਸ਼ੋ ਪ੍ਰਾਪਤ ਕੀਤੀਆਂ, ਉਹਨਾਂ ਦੀ ਸੰਗਤ ਨੂੰ ਮਾਣਿਆ। ਜਿਹੜੀ ਵਿਕਾਰਾਂ ਦੀ ਮਹਾ ਤਪਤ ਹੈ ਨਾ, ਇਹ ਤੋਂ ਸ਼ਾਂਤੀ ਮਿਲ ਜਾਂਦੀ ਹੈ। ਉਵੇਂ ਕੋਈ ਮੱਥੇ ਤੇ ਚੰਦਨ ਦਾ ਟਿੱਕਾ ਲਾਈ ਫਿਰੇ, ਕੋਈ ਕਵੇ ਚੰਦਰਮਾ ਦੀ ਚਾਂਦਨੀ ਤੋਂ ਮੈਨੂੰ ਜਾਂ ਸਰਦੀ ਰੁੱਤ ਵਿੱਚੋਂ ਸ਼ਾਂਤੀ ਮਿਲ ਜੇ, ਨਹੀਂ, ਗੰਗਾ ਦੇ ਠੰਡੇ ਜਲ ਵਿੱਚ ਖੜੋ ਕੇ ਵੀ ਤਪੇ ਹੋਏ ਲੋਕ ਗੁਰੂ ਨਾਨਕ ਸਾਹਿਬ ਜੀ ਨੂੰ ਦਿਖਾਈ ਦਿੱਤੇ। ਇਸੇ ਲਈ ਮੇਰੇ ਸਾਹਿਬ ਨੇ ਇਹ ਬਚਨ ਕਹੇ ਨੇ, ਚੰਦਨ ਚਾਂਦਨ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਸਾਹਿਬ ਕਿਰਪਾ ਕਰਦੇ ਨੇ, ਮਹਾਂ ਤਪਤ ਤੇ ਭਈ ਸ਼ਾਂਤ ਪਰਸਤ ਪਾਪ ਨਾਠੇ। ਉਹਨਾਂ ਨੂੰ ਪਰਸਿਆਂ, ਉਹਨਾਂ ਦੀ ਸ਼ੋ ਪ੍ਰਾਪਤ ਕੀਤੀਆਂ, ਭਾਵ ਉਹਨਾਂ ਦੀ ਸੰਗਤ ਵਿੱਚ ਗਿਆ, ਮਹਾਂ ਤਪਤ ਤੋਂ ਸ਼ਾਂਤੀ ਮਿਲ ਜਾਂਦੀ, ਵਿਕਾਰਾਂ ਦੀ ਜਲਨ ਬੁੱਝ ਜਾਂਦੀ ਹੈ, ਅੰਦਰ ਬਿਲਕੁਲ ਸ਼ਾਂਤ ਹੋ ਜਾਂਦਾ ਹੈ।
ਅੰਧ ਕੂਪ ਮਹਿ ਗਲਤ ਥੇ, ਕਾਢੇ ਦੇ ਹਾਥੇ।
ਜਿਹੜੇ ਮਨੁੱਖ ਅੰਧਲੇ ਖੂਹ ਵਿੱਚ, ਵਿਕਾਰਾਂ ਦੇ ਖੂਹ ਵਿੱਚ ਗਲਤਾਨ ਸਨ, ਗਲਤ ਦਾ ਅਰਥ ਹੁੰਦਾ ਗਲਤਾਨ, ਉਹਨਾਂ ਨੂੰ ਉਹ ਪ੍ਰਭੂ ਪਿਆਰੇ ਹੱਥ ਦੇ ਕੇ ਕੱਢ ਲੈਂਦੇ ਨੇ, ਭਾਵ ਉਹਨਾਂ ਦੀ ਸੰਗਤ ਵਿੱਚ ਗਿਆ ਉਹਨਾਂ ਦਾ ਬਚਾਅ ਹੋ ਜਾਂਦਾ। ਉਹ ਫਿਰ ਅੰਧ ਕੂਪ ਮੈਂ ਪਤਤ ਬਕਰਾਲ ਤੋਂ ਵੱਜ ਜਾਂਦੇ ਹਨ।
ਓਏ ਹਮਾਰੇ ਸਾਜਨਾ ਹਮ ਉਨਕੀ ਰੇ ਨ।
ਉਹ ਸਾਡੇ ਅਸਲ ਸੱਜਣ ਨੇ, ਦੂਜੇ ਭਾਏ ਲੱਗੇ ਸੱਜਣ ਨਾ ਆਖੀਐ। ਜਿਹੜੇ ਰੱਬ ਤੋਂ ਟੁੱਟ ਕੇ ਕਿਸੇ ਦੂਜੇ ਭਾਅ ਵਿੱਚ ਲੱਗ ਗਏ ਨੇ, ਉਹ ਸੱਜਣ ਨਹੀਂ ਹੈ। ਸੱਜਣ ਉਹ ਨੇ ਜਿਹੜੇ ਸੱਚਮੁੱਚ ਸਾਡੀ ਜ਼ਿੰਦਗੀ ਵਿੱਚੋਂ ਭੈੜੀ ਮਤ ਨੂੰ ਦੂਰ ਕਰਕੇ ਸਾਨੂੰ ਸ਼ੁਭ ਮਤ ਦ੍ਰਿੜ ਕਰਵਾ ਦੇਣ। ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿੰਦੇ ਕਈ ਵਾਰ ਬੰਦਾ ਆਪਣੇ ਫਰੈਂਡ ਸਰਕਲ ਦੀ ਗਿਣਤੀ ਵਧਾਉਣ ਵਿੱਚ ਹੀ ਲੱਗਾ ਰਹਿੰਦਾ, ਵੀ ਵੇਖੋ ਜੀ ਦੂਜੇ ਦੇ 100 ਮਿੱਤਰ ਨੇ, ਮੇਰੇ 1000 ਨੇ। ਪਰ ਨਹੀਂ, ਕਬੀਰ ਸੂਖ ਨਾ ਇਹ ਜੁਗ ਕਰੈ ਜੋ ਬਹੁਤੇ ਮੀਤ, ਜੋ ਚਿੱਤ ਰਾਖੈ ਏਕ ਸਿਉਂ ਤੇ ਸੁਖ ਪਾਵੈ ਨੀਤ। ਮਿੱਤਰ ਕਨੇਰੇ ਕਰ ਥੱਕੀ, ਮੇਰਾ ਦੁੱਖ ਕਾਟੈ ਕੋਏ, ਮਿਲ ਪ੍ਰੀਤਮ ਦੁੱਖ ਕੱਟਿਆ, ਸ਼ਬਦ ਮਿਲਾਵਾ ਹੋਏ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ। ਜੇ ਇੱਕ ਨੂੰ ਸੱਜਣ ਬਣਾ ਲਵਾਂਗੇ ਤੇ ਸਾਰੇ ਸੱਜਣ ਨੇ, ਤੇ ਜੇ ਇੱਕ ਨੂੰ ਸੱਜਣ ਨਾ ਬਣਾਇਆ ਤੇ ਲੱਖਾਂ ਦੁਨੀਆਂ ਸੱਜਣ ਬਣ ਜਾਏ। ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦੀਸੈ, ਮਨ ਮੇਰੇ ਤੇ ਸਭ ਆਪਣੇ ਸੁਆਏ ਮਿਲਾਸਾ। ਜਿੱਤ ਦਿਨ ਉਨਕਾ ਸੁਆਓ ਹੋਏ ਨਾ ਆਵੈ, ਤਿੱਤ ਦਿਨ ਨੇੜੇ ਕੋ ਨਾ ਟਿਕਾਸਾ। ਕਿਉਂਕਿ ਸੁਖ ਮੈਂ ਆਨ ਬਹੁਤ ਮਿਲ, ਬੈਠਤ ਰਹਿਤ ਚਹੂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇੜੈ। ਇਸ ਕਰਕੇ ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆ। ਪੱਕੇ ਜਿਹੜੇ ਸੱਚੇ ਰੱਬ ਨਾਲ ਜੁੜੇ, ਜਿਹੜੇ ਸੱਚੀ ਮੁੱਚੀ ਸੰਤ ਨੇ, ਉਹ ਸੱਜਣ ਨੇ ਸਾਡੇ। ਪਰ ਜਿਹੜੇ ਪਖੰਡੀ ਹੋਣ, ਢੌਂਗੀ ਹੋਣ, ਉਹਨਾਂ ਤੋਂ ਤਾਂ ਦੂਰੋਂ ਹੀ ਭੱਜ ਜਾਣਾ ਚਾਹੀਦਾ। ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆ, ਉਹ ਜਿਵੰਦਾ ਵਿਛੜੈ ਉਹ ਮੋਇਆ ਨਾ ਜਾਈ ਛੋੜ। ਇੱਕ ਜਿਉਂਦਿਆਂ ਸਾਥ ਛੱਡਣ ਵਾਲੇ ਨੇ, ਇੱਕ ਮਰਨ ਤੋਂ ਬਾਅਦ ਵੀ ਸਾਥ ਨਿਭਾਉਂਦੇ ਨੇ। ਇਸ ਕਰਕੇ ਸਾਹਿਬ ਕਹਿ ਰਹੇ ਨੇ, ਉਹ ਸਾਡੇ ਮਿੱਤਰ ਨੇ ਤੇ ਅਸੀਂ ਉਹਨਾਂ ਦੀ ਸਦਾ ਰੇਣ ਧੂੜੀ ਹਾਂ।
ਜਿਨ ਭੇਟਤ ਹੋਵਤ ਸੁਖੀ, ਜੀ ਦਾਨ ਦੇਨ।
ਜਿਨ੍ਹਾਂ ਨੂੰ ਮਿਲਦਿਆਂ ਹੀ ਆਤਮਕ ਸੁੱਖ ਮਿਲ ਜਾਵੇ, ਜਿਹੜੇ ਸਾਨੂੰ ਆਤਮਕ ਜੀਵਨ ਦਾ ਦਾਨ ਦੇਣ, ਭਾਵ ਜਦੋਂ ਬੰਦਾ ਆਤਮਕ ਮੋਤੇ ਮਰਿਆ ਹੁੰਦਾ, ਨਸ਼ਿਆਂ ਵੱਲ ਤੁਰ ਕੇ, ਵਿਕਾਰਾਂ ਵੱਲ ਤੁਰ ਕੇ, ਤੇ ਜਿਨ੍ਹਾਂ ਦੀ ਸੰਗਤ ਵੇ ਜਾਇਆ, ਸੱਚਮੁੱਚ ਨਸ਼ਾ ਛੱਡ ਕੇ, ਵਿਕਾਰ ਛੱਡ ਕੇ ਮਨੁੱਖ ਉੱਚੀ ਆਤਮਕ ਅਵਸਥਾ ਦਾ ਜੀਵਨ ਧਾਰਨ ਕਰ ਲਵੇ, ਕਹਿੰਦੇ ਉਹ ਸਾਡੇ ਅਸਲ ਸੱਜਣ ਨੇ, ਉਹ ਸਾਡੇ ਅਸਲ ਮਿੱਤਰ ਹਨ।
ਰਹਾਓ
ਵਾਲੇ ਪਾਵਨ ਬੰਦ ਵੇ ਸਤਿਗੁਰੂ ਜੀ ਨੇ ਸ਼ਬਦ ਦਾ ਅੰਤਰੀ ਭਾਵ ਸਮਝਾਇਆ ਹੈ।
ਪਰਾ ਪੁਰਬਲਾ ਲਿਖਿਆ ਮਿਲਿਆ ਅਬ ਆਏ।
ਜਦੋਂ ਗੁਰੂ ਕੀ ਸੰਗਤ ਵਿੱਚ ਆ ਕੇ ਸਾਡੇ ਭਾਗ ਉਗੜਦੇ ਨੇ, ਤੇ ਫਿਰ ਇਹੀ ਕਹਿਣਾ ਬਣਦਾ ਕਿ ਸੱਚਮੁੱਚ ਸਾਡੇ ਪੂਰਬਲੇ ਕਰਮਾਂ ਵਿੱਚ ਜਿਹੜਾ ਸ਼ੁਭ ਲੇਖ ਲਿਖਿਆ ਸੀ, ਉਹ ਹੁਣ ਸਤ ਸੰਗਤ ਰੂਪੀ ਸੱਚੀ ਜਿਹੜੀ ਧਰਤੀ ਹੈ, ਉੱਥੇ ਆ ਕੇ ਉਹ ਫਲੀ ਫੂਤ ਹੋਇਆ ਹੈ। ਕਿਉਂਕਿ ਜੇ ਮਾੜੀ ਸੰਗਤ ਮਿਲ ਜਾਏ ਤੇ ਉਹ ਕਲਰ ਵਾਲੀ ਭੂਮੀ ਆ, ਤੇ ਕਲਰ ਭੂਮੀ ਵਿੱਚ ਬੀਜ ਬੀਜੀਏ ਤੇ ਬੀਜ ਖਤਮ ਹੋ ਜਾਂਦਾ। ਗੁਰੂ ਦੀ ਧਰਤੀ, ਸੰਗਤ ਦੀ ਧਰਤੀ ਜਿਹੜੀ ਆ, ਇਹਦੇ ਵਿੱਚ ਜਦੋਂ ਨਾਮ ਭਗਤੀ ਦਾ ਬੀਜ ਬੀਜਾਂਗੇ, ਤੇ ਫਿਰ ਸੱਚਮੁੱਚ ਸਾਡੇ ਅੰਦਰ ਦੇ ਸੰਸਕਾਰ ਜਿਹੜੇ ਨੇ ਉਹ ਫਿਰ ਪ੍ਰਗਟ ਹੋਣਗੇ। ਫਿਰ ਮਾਲਕ ਰਸਕ ਬੈਰਾਗੀ ਜੀਵਨ ਦੇ ਵਿੱਚ ਸਾਡੇ ਤੇ ਕਿਰਪਾ ਕਰਕੇ ਮਿਲੇਗਾ। ਪੂਰਬ ਕਰਮ ਅੰਕੁਰ ਜਾ ਪ੍ਰਗਟੇ ਤੋ ਭੇਟਿਓ ਪੁਰਖ ਰਸਕ ਬੈਰਾਗੀ। ਫਿਰ ਕਹਿੰਦੇ ਪਰਾ ਪੂਰਬਲਾ ਫਲੀਭੂਤ ਹੋ ਜਾਂਦਾ ਗੁਰੂ ਕੀ ਸੰਗਤ ਵਿੱਚ ਆ ਕੇ।
ਬਸਤ ਸੰਗ ਹਰ ਸਾਧਕੈ ਪੂਰਨ ਆਸਾਏ।
ਐਸੇ ਸਾਧੂ ਜਨਾਂ ਦੀ ਸੰਗਤ ਵਿੱਚ ਵਸਦਿਆਂ ਸਾਰੀਆਂ ਆਸਾਵਾਂ ਜਿਹੜੀਆਂ ਨੇ ਉਹ ਪੂਰਨ ਹੁੰਦੀਆਂ ਨੇ। ਭਾਵ ਜਿਹੜੀ ਗੁਰੂ ਕੀ ਸੰਗਤ ਹੈ, ਗੁਰਮੁਖ ਪਿਆਰਿਆਂ ਦੀ ਸੰਗਤ ਹੈ, ਉੱਥੇ ਆਸਾ ਪੂਰੀ ਹੋਵੇਗੀ। ਪਰ ਜਿਹੜਾ ਗੁਰੂ ਦੀ ਸੰਗਤ ਛੱਡ ਕੇ ਦੂਜੇ ਪਾਸੇ ਤੁਰ ਪਵੇਗਾ, ਰਲਿਆ ਜੋ ਸੰਗਤ ਮੀਣਿਆ, ਮੀਣਿਆਂ ਦਾ ਅਰਥ ਪਖੰਡੀਆਂ ਦੀ, ਧੋਖੇਬਾਜ਼ਾਂ ਦੀ, ਜਿਨ੍ਹਾਂ ਦੇ ਅੰਦਰ ਧਰਮ ਨਹੀਂ ਕੇਵਲ ਧਰਮ ਦਾ ਵਿਖਾਵਾ ਹੈ। ਬਾਬੇ ਪ੍ਰਿਥੀ ਚੰਦ ਵਾਲਿਆਂ ਵੱਲ ਇਸ਼ਾਰਾ ਸੀ ਕਿ ਭਾਵੇਂ ਉਹ ਗੁਰੂ ਰਾਮਦਾਸ ਜੀ ਦਾ ਪੁੱਤਰ ਹੋਣ ਦਾ ਵੀ ਦਾਅਵਾ ਕਿਉਂ ਨਾ ਕਰਨ, ਰਲਿਆ ਜੋ ਸੰਗਤ ਮੀਣਿਆ ਉੱਠ ਚੱਲੇ ਨਿਰਾਸਾ, ਉਹਦੀ ਆਸ ਪੂਰੀ ਨਹੀਂ ਹੋਵੇਗੀ। ਆਸਾ ਪੂਰੀ ਉਹਦੀ ਹੋਵੇਗੀ ਜਿਹੜਾ ਸੱਚੀ ਮੁੱਚੀ ਸਾਧੂ ਦੀ ਸੰਗਤ ਵਿੱਚ ਆਵੇਗਾ। ਪਖੰਡੀਆਂ ਦੀ ਸੰਗਤ ਵਿੱਚ, ਢੌਂਗੀਆਂ ਦੀ ਸੰਗਤ ਵਿੱਚ ਜਾ ਕੇ ਤਾਂ ਸਗੋਂ ਜੀਵਨ ਵਿਅਰਥ ਚੱਲਿਆ ਜਾਂਦਾ, ਮਨੁੱਖ ਨੂੰ ਨਿਰਾਸ਼ਤਾ ਹੀ ਹੁੰਦੀ ਹੈ।
ਭੈ ਬਿਨ ਸੇ ਤਿਹੁ ਲੋਕ ਕੇ ਪਾਏ ਸੁਖ ਥਾਨ।
ਜਿਨ੍ਹਾਂ ਲੋਕਾਂ ਦੇ ਡਰ ਖਤਮ ਹੋ ਜਾਂਦੇ ਨੇ, ਮਨੁੱਖ ਸੁਖ ਰੂਪੀ ਸਥਾਨ ਤੇ ਟਿਕਾਣਾ ਬਣਾ ਲੈਂਦਾ, ਭਾਵ ਉਹਨਾਂ ਦੇ ਸਾਰੇ ਡਰ ਖਤਮ ਹੁੰਦੇ ਨੇ, ਆਤਮਕ ਸੁਖ ਦਾ ਟਿਕਾਣਾ ਉਹਨਾਂ ਨੂੰ ਮਿਲ ਜਾਂਦਾ।
ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ।
ਜਦੋਂ ਸਮਰੱਥ ਗੁਰੂ ਨੇ ਦਇਆ ਭਾਵ ਕਿਰਪਾ ਕੀਤੀ, ਤੇ ਫਿਰ ਮਨ ਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ।
ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ।
ਪੰਜਵੇਂ ਨਾਨਕ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਨਾਨਕ ਨਾਮ ਦੀ ਮੋਹਰ ਲਾ ਰਹੇ ਨੇ ਕਿ ਹੇ ਪ੍ਰਭੂ, ਮੈਂ ਨਾਨਕ ਦੀ ਵੀ ਤੂੰ ਟੇਕ ਹੈ, ਤੇ ਤੇਰਾ ਹੀ ਸਾਨੂੰ ਜੀਵਨ ਵਿੱਚ ਆਧਾਰ ਭਾਵ ਊਟ ਆਸਰਾ ਹੈ।
ਕਰਨ ਕਾਰਨ ਸਮਰੱਥ ਪ੍ਰਭ ਹਰ ਅਗਮ ਅਪਾਰ।
ਕਿਉਂਕਿ ਉਹ ਪ੍ਰਭੂ ਸਭ ਕੁਝ ਕਰਨ ਤੇ ਕਰਾਉਣ ਦੇ ਸਮਰੱਥ ਹੈ, ਅਗਮ ਅਗੋਚਰ, ਜਿਹਦਾ ਪਾਰਲਾ ਪਾਸਾ ਨਹੀਂ ਪਾਇਆ ਜਾ ਸਕਦਾ, ਉਹਦੇ ਅੱਗੇ ਕਿਸੇ ਤਰ੍ਹਾਂ ਦੀ ਵੀ ਸਾਡੀ ਕੋਈ ਚਲਾਕੀ ਆਦਿਕ ਨਹੀਂ ਚੱਲ ਸਕਦੀ, ਉਹਦੇ ਅੱਗੇ ਤਾਂ ਬੇਨਤੀ ਕਰਨੀ ਬਣਦੀ ਹੈ। ਜਿਸ ਠਾਕਰ ਸਿਓ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ, ਉਹਦੇ ਅੱਗੇ ਇਹੀ ਕਹਿਣਾ ਬਣਦਾ, ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ,
ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ,
ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ,
ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ,
ਜਿੱਤ ਦੁਆਰੈ ਉਭਰੈ ਤਿੱਤੈ ਲਿਹੋ ਵਾਰ, ਮਾਲਕ ਕਿਰਪਾ ਕਰਨ। ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਅਕਾਲ ਪੁਰਖ ਵਾਹਿਗੁਰੂ ਜੀ ਦਾ, ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ, ਕਰਨ ਕਾਰਨ ਸਮਰੱਥ ਪ੍ਰਭ ਹਰ ਆਗਮ ਅਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।